ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਪੂਰਬ ਲਿਖਿਆ ਕਮਾਵਣਾ, ਜੇ ਕਰਤਾ ਆਪ ਲਿਖਿਆਸ, ਮੋਹ ਠਗੌਲੀ ਪਾਈਅਨ, ਵਿਸਰਿਆ ਗੁਣਤਾਸ। ਪੂਰਬ ਲਿਖਿਆ ਕਮਾਵਣਾ, ਜੇ ਕਰਤਾ ਆਪ ਲਿਖਿਆਸ, ਮੋਹ ਠਗੌਲੀ ਪਾਈਅਨ, ਵਿਸਰਿਆ ਗੁਣਤਾਸ। ਮਤ ਜਾਣਹੁ ਜਗ ਜੀਵ ਦਾ, ਦੂਜਾ ਭਾਏ ਮੋਇ ਆਸ, ਜਿਨੇ ਗੁਰਮੁਖ ਨਾਮ ਨਾ ਚੇਤਿਓ, ਸੇ ਬਹਿਨ ਨਾ ਮਿਲਨੀ ਪਾਸ। ਦੁਖ ਲਾਗਾ ਬਹੁ ਅਤ ਘਣਾ, ਪੁੱਤ ਕਲਤ ਨਾ ਸਾਥ ਕੋਈ ਜਾਸ, ਲੋਕਾਂ ਵਿੱਚ ਮੋਹ ਕਾਲਾ ਹੋਆ, ਅੰਦਰ ਉੱਭੇ ਸਾਸ। ਮਨਮੁਖਾ ਨੋ ਕੋ ਨਾ ਵਿਸਹੀ, ਚੁੱਕ ਗਿਆ ਵੇ ਸਾਸ। ਨਾਨਕ ਗੁਰਮੁਖਾ ਨੋ ਸੁਖ ਅਗਲਾ, ਜਿਨਾ ਅੰਤਰ ਨਾਮ ਨਿਵਾਸ। ਮਨਮੁਖਾ ਨੋ ਕੋ ਨਾ ਵਿਸਹੀ, ਚੁੱਕ ਗਿਆ ਵੇ ਸਾਸ। ਨਾਨਕ ਗੁਰਮੁਖਾ ਨੋ ਸੁਖ ਅਗਲਾ, ਜਿਨਾ ਅੰਤਰ ਨਾਮ ਨਿਵਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਰਬ ਕਲਾ ਸਮਰੱਥ, ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਬਾਣੀ ਦੇ ਬੋਹਿਤ ਅਤੇ ਬ੍ਰਹਮ ਗਿਆਨ ਦੇ ਸਾਗਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਇਮਾਨ ਗੁਰਦੁਆਰਾ ਮੰਜੀ ਸਾਹਿਬ ਜੀ ਵਿਖੇ ਬੈਠ ਕੇ ਸਤਸੰਗਤ ਦਾ ਆਨੰਦ ਮਾਣ ਰਹੀ ਗੁਰੂ ਸਵਾਰੀ ਸਤਸੰਗਤ ਜੀਓ, ਆਪਾਂ ਸਾਰੇ ਵੱਡੇ ਭਾਗਾਂ ਵਾਲੇ ਹਾਂ। ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਗੁਰਬਾਣੀ ਦਾ ਕੀਰਤਨ ਆਪ ਜੀ ਨੇ ਬੜੇ ਪਿਆਰ ਨਾਲ ਸੁਣਿਆ। ਅੰਮ੍ਰਿਤ ਵੇਲੇ ਜੋ ਪਾਵਨ ਪਵਿੱਤਰ ਮੁਖਵਾਕ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਸੀ, ਮਾਨਯੋਗ ਸਿੰਘ ਸਾਹਿਬ ਜੀ ਦੇ ਦਰਸ਼ਨਾਂ ਤੋਂ ਆਪ ਜੀ ਸਰਵਣ ਕਰੇ ਸੀ, ਉਸ ਮੁਖਵਾਕ ਦੀ ਵਿਚਾਰ ਸਰਵਣ ਕਰਨ ਦੇ ਲਈ ਆਪ ਗੁਰੂ ਹਜ਼ੂਰੀ ਵਿੱਚ ਅਤੇ ਘਰਾਂ ਵਿੱਚ ਟੈਲੀਵਿਜ਼ਨ ਦੇ ਰਾਹੀਂ ਜੁੜ ਬੈਠੇ ਹੋ। ਪਾਵਨ ਮੁਖਵਾਕ ਦੇ ਆਰੰਭਿਕ ਬਚਨ ਮਾਨਯੋਗ ਭਾਈ ਸਾਹਿਬ ਜੀ ਨੇ ਆਪ ਜੀ ਦੇ ਨਾਲ ਸਾਂਝੇ ਕੀਤੇ ਨੇ। ਅੱਜ ਦਾ ਇਹ ਪਾਵਨ ਮੁਖਵਾਕ ਸੋਰਠ ਰਾਗ ਦੀ ਵਾਰ ਵਿੱਚੋਂ ਬਖਸ਼ਿਸ਼ ਹੋਇਆ ਹੈ। ਇਹ ਵਾਰ ਗੁਰੂ ਰਾਮਦਾਸ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ। ਵਾਰ ਦੀ ਇਹ ਤੀਸਰੀ ਪੌੜੀ ਹੈ ਅਤੇ ਇਸ ਪੌੜੀ ਦੇ ਨਾਲ ਦੋ ਸਲੋਕ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਅੰਕਿਤ ਨੇ। ਪਾਵਨ ਪੌੜੀ ਦੇ ਅੰਦਰ ਗੁਰੂ ਰਾਮਦਾਸ ਜੀ ਮਹਾਰਾਜ ਨੇ ਇਹ ਖਿਆਲ ਬਖਸ਼ਿਸ਼ ਕੀਤਾ ਹੈ ਕਿ ਪ੍ਰਮਾਤਮਾ ਨੇ ਇਹ ਜਗਤ ਜਿਹੜਾ ਇੱਕ ਖੇਡ ਦੀ ਨਿਆਂ ਬਣਾਇਆ। ਖੇਡ ਦੇ ਵਿੱਚ ਕੋਈ ਜਿੱਤਦਾ ਅਤੇ ਕੋਈ ਹਾਰਦਾ। ਜਿਨ੍ਹਾਂ ਨੂੰ ਖੇਡ ਖੇਡਣੀ ਆਉਂਦੀ ਹੈ ਜਾਂ ਜਿਹੜੇ ਖੇਡ ਖੇਡਣ ਦੀ ਟ੍ਰੇਨਿੰਗ ਲੈ ਲੈਂਦੇ ਨੇ, ਉਹ ਖੇਡ ਖੇਡਦੇ ਨੇ, ਉਹ ਪਾਸ ਹੋ ਜਾਂਦੇ ਨੇ ਅਤੇ ਕੁਝ ਹਾਰ ਵੀ ਜਾਂਦੇ ਨੇ। ਜਗਤ ਵੀ ਇੱਕ ਖੇਡ ਹੈ। ਆਪਾਂ ਗੁਰੂ ਕੇ ਬਚਨ ਪੜ੍ਹਦੇ, ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ। ਪਰਮਾਤਮਾ ਨੇ ਖੇਡ ਖੇਡੀ ਆਪਣੀ ਮੌਜ ਦੇ ਅੰਦਰ। ਭਾਈ ਗੁਰਦਾਸ ਜੀ ਦਾ ਇੱਕ ਪਾਵਨ ਬਚਨ ਹੈ, ਇਹ ਜੱਗ ਚੌਪੜ ਖੇਲ ਹੈ, ਆਵਾਗੌਣ ਭਵਜਲ ਸੰਸਾਰੇ, ਗੁਰਮੁਖ ਜੋੜਾ ਸਾਧ ਸੰਗ ਪੂਰਾ, ਸਤਿਗੁਰ ਪਾਰ ਉਤਾਰੇ, ਲੱਗ ਜਾਏ ਸੋ ਪੁੱਗ ਜਾਏ, ਗੁਰਪ੍ਰਸਾਦੀ ਪੰਜ ਨਿਵਾਰੇ। ਭਾਈ ਸਾਹਿਬ ਜੀ ਕਹਿੰਦੇ ਜਗਤ ਚੌਪੜ ਦੀ ਖੇਡ ਦੀ ਨਿਆਈ ਹੈ। ਜਿਨ੍ਹਾਂ ਨੂੰ ਚੌਪੜ ਦੀ ਖੇਡ ਦਾ ਗਿਆਨ ਹੋਏਗਾ, ਉਸ ਆਪਾਂ ਦੇਖਦੇ ਹਾਂ ਘਰ ਹੁੰਦੇ ਨੇ, ਨਰਦਾਂ ਹੁੰਦੀਆਂ ਨੇ, ਜਿਸ ਘਰ 'ਚ ਦੋ ਨਰਦਾਂ ਇਕੱਠੀਆਂ ਹੋ ਜਾਣ, ਉਹ ਨਰਦ ਜਿਹੜੀ ਹੈ ਮਰਦੀ ਨਹੀਂ ਹੈ, ਉਹ ਨਰਦ ਪੁੱਗ ਜਾਂਦੀ ਹੈ। ਇਹ ਜਗਤ ਵੀ ਚੌਪੜ ਦੀ ਖੇਡ ਦੀ ਨਿਆਈ। ਇਹ 84 ਲੱਖ ਜੂਨਾਂ ਜੇ ਘਰ ਹੀ ਨੇ। ਇਹ ਮਨੁੱਖਾ ਜ਼ਿੰਦਗੀ ਇੱਕ ਇਹੋ ਜਿਹਾ ਘਰ ਹੈ ਜਿੱਥੇ ਦੋ ਨਰਦਾਂ ਸਤ ਸੰਗਤ ਨਾਲ, ਸ਼ਬਦ ਨਾਲ ਸੁਰਤ ਸਾਡੀ ਜੁੜ ਗਈ, ਉਹ ਪੂਰਾ ਸਤਿਗੁਰ ਪਾਰ ਉਤਾਰੇ, ਮਨੁੱਖ ਜ਼ਿੰਦਗੀ ਦੀ ਬਾਜ਼ੀ ਜਿੱਤ ਜਾਏਗਾ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਵਾਰ ਵਾਰ ਸਾਨੂੰ ਪ੍ਰੇਰਣਾ ਕੀਤੀ ਹੈ, ਜਿੱਤ ਸਾਹਿਬ ਨਾਲ ਨਾ ਹਾਰੀਏ ਤੇ ਵੇਹਾ ਪਾਸਾ ਢਾਲੀਏ। ਜ਼ਿੰਦਗੀ ਦੀ ਇਹ ਖੇਡ ਇਸ ਤਰੀਕੇ ਨਾਲ ਖੇਡੀਏ ਕਿ ਆਪਾਂ ਜ਼ਿੰਦਗੀ ਦੀ ਬਾਜ਼ੀ ਹਾਰ ਕੇ ਨਾ ਜਾਈਏ। ਆਪਾਂ ਜਿੱਤਣ ਦੇ ਲਈ ਆਏ ਹਾਂ ਔਰ ਇਸ ਖੇਡ ਨੂੰ ਜਿੱਤਣਾ, ਪਰ ਜਿੱਤਾਂ ਕੇ ਜਾਂ ਤਾਂ ਜੇ ਆਪਾਂ ਖੇਡ ਖੇਡਣੀ ਸਿੱਖ ਜਾਵਾਂਗੇ। ਖੇਡ ਹਰ ਕੋਈ ਨਹੀਂ ਜਿੱਤ ਸਕਦਾ, ਉਹ ਜਿੱਤਦਾ ਜਿਹਦੇ ਅੰਦਰ ਲਗਨ ਹੁੰਦੀ ਹੈ, ਉਹ ਜਿੱਤਦਾ ਜਿਹੜਾ ਸਿੱਖਦਾ, ਕੋਈ ਜਾਂਚ ਪ੍ਰਾਪਤ ਕਰਦਾ। ਮਨੁੱਖਾ ਜ਼ਿੰਦਗੀ ਦਾ ਆਨੰਦ ਵੀ ਹਰ ਕੋਈ ਨਹੀਂ ਮਾਣਦਾ। ਬੇਅੰਤ ਦੁਨੀਆ ਇਸ ਧਰਤੀ ਤੇ ਆ ਰਹੀ, ਜੈਸੇ ਜਲ ਤੇ ਉਪਦਾ ਬੁਧਬਦਾ ਉਪਜੈ ਬਿਨ ਸੈ ਨੀਤ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਠ। ਪਾਣੀ ਦੇ ਬੁਲਬਲਿਆਂ ਦੀ ਨਿਆਈ, ਜੀਵ ਬਣਦੇ ਨੇ, ਟੁੱਟਦੇ ਜਾਂਦੇ ਨੇ, ਪਰ ਵਿਰਲੇ ਕੋਈ ਪ੍ਰਾਣੀ ਜਿਹੜੇ ਜ਼ਿੰਦਗੀ ਦੀ ਬਾਜ਼ੀ ਜਿੱਤ ਕੇ ਜਾਂਦੇ ਨੇ। ਸਤਿਗੁਰੂ ਜੀ ਨੇ ਇਸ ਮੁੱਖ ਵਾਕ ਦੇ ਰਾਹੀਂ ਦੋ ਤਰ੍ਹਾਂ ਦੇ ਪ੍ਰਾਣੀਆਂ ਦੀ ਚਰਚਾ ਕੀਤੀ ਹੈ। ਵੈਸੇ ਤੇ ਆਪਾਂ ਦੇਖਦੇ ਕਈ ਧਰਮ ਨੇ ਧਰਤੀ ਦੇ ਉੱਪਰ, ਵੱਖ ਵੱਖ ਮਤਾਂਤਰ ਨੇ, ਲੇਕਿਨ ਗੁਰੂ ਸਾਹਿਬ ਜੀ ਸਮੁੱਚੇ ਜਗਤ ਨੂੰ ਇਸ ਦ੍ਰਿਸ਼ਟੀਕੋਣ ਦੇ ਨਾਲ ਦੇਖਦੇ ਨੇ ਕਿ ਦੋ ਕੈਟਾਗਰੀ ਦੇ, ਦੋ ਸ਼੍ਰੇਣੀ ਦੇ ਲੋਕ ਨੇ, ਉਹ ਭਾਵੇਂ ਕਿਸੇ ਵੀ ਧਰਮ ਵਿੱਚ ਹੋਣ। ਇੱਕ ਹੈ ਮਨਮੁੱਖ ਤੇ ਇੱਕ ਹੈ ਗੁਰਮੁੱਖ। ਗੁਰਮੁਖ ਉਹ ਜਿਹੜਾ ਪਰਮਾਤਮਾ ਦੇ ਸਨਮੁੱਖ, ਪਰਮਾਤਮਾ ਦੇ ਭਾਣੇ ਵਿਚਰਦਾ, ਪਰਮਾਤਮਾ ਦੀ ਰਜ਼ਾ 'ਚ, ਪਰਮਾਤਮਾ ਦੇ ਪਿਆਰ 'ਚ ਵਿਚਰਦਾ, ਉਹ ਇਹ ਜ਼ਿੰਦਗੀ ਦੀ ਬਾਜ਼ੀ ਜਿੱਤ ਜਾਂਦਾ ਹੈ, ਉਹ ਖੇਡ ਵਿੱਚ ਜਿੱਤ ਪ੍ਰਾਪਤ ਕਰ ਲੈਂਦਾ। ਲੇਕਿਨ ਮਨਮੁੱਖ ਜਿਹੜਾ ਉਹ ਜ਼ਿੰਦਗੀ ਦੀ ਬਾਜ਼ੀ ਹਾਰ ਜਾਂਦਾ। ਹਾਰਿਆ ਹੋਇਆ ਬੰਦਾ ਜਿਹੜਾ ਮਰਿਆਂ ਦੇ ਬਰਾਬਰੀ ਹੁੰਦਾ। ਗੁਰੂ ਅਮਰਦਾਸ ਜੀ ਨੇ ਵੀ ਇਹਨਾਂ ਦੋਵਾਂ ਸਲੋਕਾਂ ਦੇ ਰਾਹੀਂ ਮਨਮੁੱਖ ਤੇ ਗੁਰਮੁੱਖ ਦੀ ਗੱਲ ਕਰਦੇ ਹੋਏ, ਮਨਮੁੱਖ ਕਿਵੇਂ ਜਿਉਂਦਾ ਹੀ ਮਰਿਆ ਹੋਇਆ ਤੇ ਗੁਰਮੁਖ ਕਿਵੇਂ ਜ਼ਿੰਦਗੀ ਦਾ ਆਨੰਦ ਮਾਣਦਾ। ਜੋ ਉਪਦੇਸ਼ ਸਾਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਆਓ ਆਪਾਂ ਮਿਲ ਕੇ ਇਹਨਾਂ ਗੁਰੂ ਕੇ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਸਾਂਝੀ ਕਰੀਏ। ਸੁਰਤ ਗੁਰੂ ਚਰਣਾਂ ਨਾਲ ਜੋੜਦਿਆਂ ਮਨ ਬਿਰਤੀਆਂ ਨੂੰ ਇਕਾਗਰਚਿਤ ਕਰਨ ਦੇ ਲਈ ਇੱਕ ਵਾਰੀ ਸਾਰੇ ਹੀ ਮੁੱਖ ਤੋਂ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਪੂਰਬ ਲਿਖਿਆ ਕਮਾਵਣਾ, ਜੇ ਕਰਤਾ ਆਪ ਲਿਖਿਆਸ।
ਸਤਿਗੁਰੂ ਜੀ ਦੇ ਇਹ ਪਾਵਨ ਬਚਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 643 ਤੇ ਸੁਭਾਇਮਾਨ ਨੇ। ਜਦੋਂ ਕੋਈ ਖੇਡ ਖੇਡਦਾ, ਉਹਨੂੰ ਅਧਿਕਾਰ ਹੈ ਕਿ ਉਹਨੇ ਕਿਵੇਂ ਖੇਡਣੀ ਖੇਡ, ਇਹ ਉਹਦਾ ਰਾਈਟ ਹੈ, ਅਧਿਕਾਰ ਹੈ। ਪਰ ਜਿਵੇਂ ਖੇਡੇਗਾ, ਨੰਬਰ ਤੇ ਉਹਦੀ ਖੇਡ ਤੇ ਉਹਨੂੰ ਮਿਲਣੇ ਨੇ, ਉਹ ਨਹੀਂ ਬਦਲੇ ਜਾਣਗੇ। ਵਾਹਿਗੁਰੂ ਜੀ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ, ਜ਼ਿੰਦਗੀ ਦੇ ਨਾਲ ਸਾਨੂੰ ਕਰਮ ਕਰਨ ਦਾ ਅਧਿਕਾਰ ਦਿੱਤਾ, ਕਰਮ ਕਰਨ ਦਾ, ਹਰ ਮਨੁੱਖ ਨੂੰ ਕਰਮ ਕਰਨ ਦਾ ਅਧਿਕਾਰ ਦਿੱਤਾ। ਕਰਮ ਮਨੁੱਖ ਨੇ ਕਰਨਾ, ਪਰ ਜੋ ਕਰਮ ਮਨੁੱਖ ਨੇ ਕਰਨਾ ਫਲ ਉਹਦਾ ਪਰਮਾਤਮਾ ਨੇ ਦੇਣਾ। ਸਤਿਗੁਰੂ ਜੀ ਕਹਿੰਦੇ ਪੂਰਬ ਲਿਖਿਆ ਕਮਾਵਣਾ, ਇਸ ਧਰਤੀ ਤੇ ਜੋ ਅਸੀਂ ਕਰਦੇ ਹਾਂ ਉਹ ਸਾਡੇ ਕਰਮ ਬਣਦੇ ਜਾਂਦੇ ਨੇ। ਪੂਰਬਲੇ ਕਰਮਾਂ ਦੀ ਚਰਚਾ ਜਦੋਂ ਕਰਦੇ ਹਾਂ, ਗੁਰੂ ਸਾਹਿਬ ਜੀ ਦਾ ਇੱਕ ਬੜਾ ਪਾਵਨ ਪਵਿੱਤਰ ਬਚਨ ਹੈ, ਕਰਣੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ लेख पे कहन लगे कि साडी जिहड़ी करणी दर्थ साडा जिहड़ा किरदार है आचार है जिहनूं आपां करैक्टर कहिंदे एक कागज दी न्याई है मन दे राहीं जो आपां सोचदे आ जो करदे आ जिवें स्याही नाल नहीं कागज ते आपां कुछ लिख दिंदे इवें मन दे राहीं जो आपां करदे आ वो साडे लेख बणदे चले जांदे ने वो भावें बुरे ने वो भावें चंगे ने लेख असीं आप लिखणे ने ਆਪਾਂ ਰੋਜ਼ ਗੁਰੂ ਕਾ ਬਚਨ ਪੜ੍ਹਦੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਆਪਣੇ ਕਰਮ ਕਰਕੇ ਕੋ ਰੱਬ ਦੇ ਨੇੜੇ ਚਲਿਆ ਜਾਏਗਾ ਆਪਣੇ ਕਰਮ ਕਰਕੇ ਕੋ ਰੱਬ ਤੋਂ ਦੂਰ ਚਲਿਆ ਜਾਏਗਾ ਸਾਹਿਬ ਜੀ ਕਹਿੰਦੇ ਪੂਰਬ ਲਿਖਿਆ ਕਮਾਵਣਾ ਜੋ ਅੱਜ ਤੋਂ ਪਹਿਲਾਂ ਅਸੀਂ ਕਰਮ ਕੀਤੇ ਨੇ ਉਹ ਸਾਡੇ ਕਰਮ ਜਿਹੜੇ ਲੇਖ ਬਣ ਗਏ ਉਹ ਸਾਡੇ ਅੰਦਰ ਪ੍ਰਿੰਟ ਹੋ ਗਏ ਨੇ ਉਹ ਭਾਵੇਂ ਅਸੀਂ ਚੰਗਾ ਕੀਤਾ ਭਾਵੇਂ ਮਾੜਾ ਕੀਤਾ ਗੁਰੂ ਕਾ ਇੱਕ ਅੰਮ੍ਰਿਤ ਬਚਨ ਹੈ ਹੁਕਮ ਚਲਾਏ ਆਪਣਾ ਕਰਮੀ ਵਹਿ ਕਲਾਮ ਕਲਮ ਵਾਹਿਗੁਰੂ ਜੀ ਦੀ ਚੱਲਦੀ ਹੈ ਪਰ ਚੱਲਦੀ ਸਾਡੇ ਕਰਮਾਂ ਅਨੁਸਾਰ ਹੈ ਕਲਮ ਵਾਹਿਗੁਰੂ ਜੀ ਦੀ ਪਰ ਚੱਲਦੀ ਸਾਡੇ ਕਰਮਾਂ ਅਨੁਸਾਰ ਹੈ ਸਾਡੇ ਕਰਮ ਚੰਗੇ ਹੋਣਗੇ ਤੇ ਸਾਡੇ ਪੂਰਵਲੇ ਕਰਮ ਆਪਣੇ ਆਪ ਉੱਤਮ ਬਣਦੇ ਜਾਣਗੇ ਵਾਹਿਗੁਰੂ ਹਰ ਮਨੁੱਖ ਨੂੰ ਇਸ ਧਰਤੀ ਤੇ ਬੜਾ ਭਾਗਸ਼ੀਲ ਭੇਜਦਾ ਅਸੀਂ ਕਈ ਵਾਰੀ ਪੂਰਵਲੇ ਕਰਮਾਂ ਦੀ ਗੱਲ ਕਰਦੇ ਹਾਂ ਸਾਨੂੰ ਮਨੁੱਖਾਂ ਦੇ ਹੀ ਵਾਹਿਗੁਰੂ ਜੀ ਨੇ ਦਿੱਤੀ ਹੈ ਕਿਹੜੇ ਕਰਮਾਂ ਕਰਕੇ ਮਿਲੀ ਹੈ ਆਪਾਂ ਕਦੋਂ ਕਰਮ ਕੀਤੇ ਸਨ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਹਰ ਬੰਦਾ ਇਸ ਧਰਤੀ ਤੇ ਰੱਬ ਦਾ ਰੂਪ ਬਣ ਕੇ ਆਉਂਦਾ ਪਰ ਜਿਹੋ ਜਿਹੀ ਉਹਨੂੰ ਸੰਗਤ ਮਿਲਦੀ ਜਿਹੋ ਜਿਹੀ ਉਹਨੂੰ ਸੁਸਾਇਟੀ ਮਿਲਦੀ ਜਿਹੋ ਜਿਹੀ ਉਹਨੂੰ ਪ੍ਰੇਰਣਾ ਮਿਲਦੀ ਹੈ ਉਹ ਜਿਹਾ ਉਹਦਾ ਸੁਭਾਅ ਬਣਦਾ ਜਾਂਦਾ ਉਹ ਜਿਹੇ ਉਹਦੇ ਸੰਸਕਾਰ ਬਣਦੇ ਜਾਂਦੇ ਨੇ ਤੇ ਜਿਹੋ ਜਿਹਾ ਉਸਦਾ ਸੁਭਾਅ ਤੇ ਸੰਸਕਾਰ ਬਣਦੇ ਨੇ ਉਹਦੇ ਪੂਰਵਲੇ ਲੇਖ ਬਣਦੇ ਜਾਂਦੇ ਨੇ ਉਹ ਸੰਸਾਰ ਉਹ ਦੁੱਖ ਤੇ ਸੁੱਖ ਭੋਗਦਾ ਗੁਰਬਾਣੀ ਕਹਿੰਦੀ ਜਿਹਾ ਬੀਜੈ ਸੋ ਲੁਣੈ ਕਰਮਾਂ ਸੰਦੜਾ ਖੇਤ ਜੋ ਤੁਸੀਂ ਬੀਜੋਗੇ ਉਹੀ ਤੁਹਾਨੂੰ ਵੱਢਣਾ ਪੈਣਾ ਇਹ ਕਦਾਚਿਤ ਨਹੀਂ ਹੋ ਸਕਦਾ ਕਿ ਕਰਮ ਮੈਂ ਮਾੜੇ ਕਰਾਂ ਜਾਂ ਐਵੇਂ ਕਹਿ ਲਓ ਕਿ ਮੈਂ ਬੀਜ ਕਿੱਕਰਾਂ ਦੇ ਬੀਜ ਦੇਵਾਂ ਤੇ ਉਹ ਤੋਂ ਬਾਅਦ ਅਰਦਾਸਾਂ ਕਰੀ ਜਾਵਾਂ ਪਾਠ ਕਰੀ ਜਾਵਾਂ ਜੀ ਇਹਨਾਂ ਨੂੰ ਅੰਬ ਲੱਗ ਜਾਣ ਇਹ ਕਦਾਚਿਤ ਨਹੀਂ ਹੋ ਸਕਦਾ ਉੱਥੇ ਕਰਮ ਸਾਨੂੰ ਉੱਤਮ ਕਰਨਾ ਪਏਗਾ ਗੁਰਬਾਣੀ ਪੜ੍ਹਨੀ ਹੈ ਸਤਸੰਗਤ ਕਰਨੀ ਹੈ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਹੈ ਸਤਿਪੁਰਖਾਂ ਦੀ ਸੰਗਤ ਤੇ ਸੇਵਾ ਚ ਬੈਠਣਾ ਉਹ ਇਸ ਲਈ ਕਿ ਆਪਾਂ ਕਰਮ ਉੱਤਮ ਕਰ ਸਕੀਏ ਸਾਡੇ ਸੰਸਕਾਰ ਵਧੀਆ ਬਣ ਜਾਣ ਜੇ ਬਾਣੀ ਪੜ੍ਹਦਿਆਂ ਵੀ ਮੈਂ ਝੂਠ ਬੋਲਦਾ ਜੇ ਮੈਂ ਸਤਸੰਗਤ ਕਰਦਿਆਂ ਵੀ ਹੇਰਾ ਫੇਰੀ ਕਰਦਾ ਮਾਫ ਕਰਨਾ ਫਿਰ ਮੈਂ ਕਦੀ ਜ਼ਿੰਦਗੀ ਅੰਦਰ ਸੁਖੀ ਨਹੀਂ ਹੋ ਸਕਾਂਗਾ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਾਡੇ ਜਿਹੜੇ ਪੂਰਵਲੇ ਕਰਮ ਨੇ ਜੋ ਵਾਹਿਗੁਰੂ ਜੀ ਨੇ ਆਪ ਲਿਖੇ ਨੇ ਉਹ ਸਾਨੂੰ ਕਮਾਉਣੇ ਪੈਣੇ ਨੇ ਉਹਨਾਂ ਨੂੰ ਕੋਈ ਬਦਲ ਨਹੀਂ ਸਕਦਾ ਉਹ ਭਾਵੇਂ ਚੰਗੇ ਨੇ ਭਾਵੇਂ ਮਾੜੇ ਨੇ ਇਸੇ ਕਰਕੇ ਸਤਿਗੁਰੂ ਜੀ ਨੇ ਇੱਕ ਗੱਲ ਕਹੀ ਸੀ ਮੰਦਾ ਮੂਲ ਨਾ ਕੀ ਚਈ ਦੇ ਲੰਮੀ ਨਦਰ ਨਿਹਾਲੀਏ ਜ਼ਿੰਦਗੀ ਅੰਦਰ ਦੂਰਦ੍ਰਿਸ਼ਟੀ ਦੇ ਨਾਲ ਜਿਉਣਾ ਚਾਹੀਦਾ ਕਦੀ ਮਾੜਾ ਕਰਮ ਨਹੀਂ ਕਰਨਾ ਚਾਹੀਦਾ ਜਦੋਂ ਪਤਾ ਹੈ ਕਿ ਜਿੱਤ ਕੀਤਾ ਪਾਈਏ ਆਪਣਾ ਸਕਾਲ ਬੁਰੀ ਕਿਉਂ ਘਾਲੀਏ ਜਦੋਂ ਸਾਡਾ ਕੀਤਾ ਹੋਇਆ ਸਾਨੂੰ ਹੀ ਭੋਗਣਾ ਪੈਣਾ ਫਿਰ ਸਾਨੂੰ ਮਾੜਾ ਕਰਮ ਕਰਨਾ ਨਹੀਂ ਚਾਹੀਦਾ ਮਨੁੱਖ ਕਈ ਵਾਰੀ ਮਾੜੇ ਕਰਮ ਆਪ ਕਰ ਲੈਂਦਾ ਉਲਾਮੇ ਪਰਮਾਤਮਾ ਨੂੰ ਦਿੰਦਾ ਪਰਮਾਤਮਾ ਕਦੀ ਕਿਸੇ ਦੇ ਬੁਰੇ ਲੇਖ ਨਹੀਂ ਲਿਖਦਾ ਪਰਮਾਤਮਾ ਨੇ ਤੇ ਬਖਸ਼ਿਸ਼ ਕਰਕੇ ਮਨੁੱਖਾਂ ਦੇ ਹੀ ਸਾਨੂੰ ਦਿੱਤੀ ਹੈ ਔਰ ਚੰਗੇ ਕਰਮ ਕਰਨ ਲਈ ਦਿੱਤੀ ਹੈ ਔਰ ਗੁਰਬਾਣੀ ਇਹ ਗੱਲ ਕਹਿੰਦੀ ਹੈ ਇਹ ਜ਼ਿੰਦਗੀ ਗੁਰਮੁਖ ਬਣਨ ਦੇ ਲਈ ਪ੍ਰਾਪਤ ਹੋਈ ਹੈ ਓਮ ਗੁਰਮੁਖ ਕੀ ਉਹ ਆਕਾਰ ਆ ਪਰਮਾਤਮਾ ਨੇ ਇਹ ਧਰਤੀ ਬਣਾਈ ਹੈ ਗੁਰਮੁਖ ਬਣਨ ਦੇ ਲਈ ਸਾਨੂੰ ਭੇਜਿਆ ਜ਼ਿੰਦਗੀ ਦੀ ਬਾਜ਼ੀ ਜਿੱਤਣ ਦੇ ਲਈ ਤਾਂ ਕਿ ਅਸੀਂ ਮਨੁੱਖ ਤੋਂ ਪਰਮਾਤਮਾ ਬਣ ਸਕੀਏ ਪਰ ਮਨੁੱਖ ਮਾਇਆ ਦੇ ਪ੍ਰਭਾਵ ਚ ਆਲੇ ਦੁਆਲੇ ਦੇ ਪ੍ਰਭਾਵ ਚ ਕਰਮ ਇਹੋ ਜਿਹੇ ਕਰਦਾ ਕਿ ਜਦੋਂ ਦੁੱਖਾਂ ਚ ਘਿਰ ਜਾਂਦਾ ਫਿਰ ਉਹ ਪਰਮਾਤਮਾ ਨੂੰ ਦੋਸ਼ ਦਿੰਦਾ ਗੁਰਬਾਣੀ ਕਹਿੰਦੀ ਦੱਦਾ ਦੋਸ਼ ਨਾ ਦਿਓ ਕਿਸੈ ਦੋਸ਼ ਕਰਮਾਂ ਆਪਣੇ ਆ ਮੇਰੇ ਆਪਣੇ ਕੀਤੇ ਕਰਮਾਂ ਦਾ ਇਹ ਦੋਸ਼ ਹੈ ਕਿਸੇ ਨੂੰ ਦੋਸ਼ ਦੇਣ ਦੀ ਲੋੜ ਨਹੀਂ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜੋ ਸਾਡੇ ਪੂਰਵਲੇ ਕਰਮ ਨੇ ਜੋ ਵਾਹਿਗੁਰੂ ਜੀ ਨੇ ਆਪ ਸਾਡੇ ਕੀਤੇ ਹੋਏ ਕਰਮਾਂ ਅਨੁਸਾਰ ਲਿਖ ਦਿੱਤੇ ਨੇ ਉਹ ਸਾਨੂੰ ਕਮਾਉਣੇ ਪੈਂਦੇ ਨੇ ਉਹ ਸਾਨੂੰ ਭੋਗਣੇ ਪੈਂਦੇ ਹਨ
ਮੋਹ ਠਗੌਲੀ ਪਾਈਆਨਾ ਵਿਸਰਿਆ ਗੁਣ ਤਾਸ
ਜਦੋਂ ਅਸੀਂ ਕੋਈ ਖੇਡ ਖੇਡਦੇ ਹਾਂ ਗੇਮ ਖੇਡਦੇ ਹਾਂ ਉਹਦੇ ਵਿੱਚ ਬਹੁਤ ਸਾਰੇ ਫੌਲ ਵੀ ਹੁੰਦੇ ਨੇ ਕਈ ਤਰ੍ਹਾਂ ਦੇ ਅੜਿੱਕੇ ਹੁੰਦੇ ਨੇ ਉਹਨਾਂ ਅੜਿੱਕਿਆਂ ਨੂੰ ਪਾਸ ਕਰਕੇ ਕੋਈ ਬੰਦਾ ਜਿਹੜਾ ਉਹ ਸਫਲ ਗਿਣਿਆ ਜਾਂਦਾ ਪਰਮਾਤਮਾ ਨੇ ਜਿਹੜੀ ਇਹ ਖੇਡ ਖੇਡੀ ਹੈ ਇੱਥੇ ਮੋਹ ਬਣਾਇਆ ਮਾਇਆ ਬਣਾਈ ਹੈ ਇਹ ਕਹਿ ਲਓ ਕਿ ਇਹਨਾਂ ਨੂੰ ਪਾਰ ਕਰਕੇ ਹੀ ਆਪਾਂ ਗੁਰਮੁਖ ਬਣ ਸਕਾਂਗੇ ਪਰਮਾਤਮਾ ਨੇ ਇਸ ਜਗਤ ਵਿੱਚ ਮੋਹ ਦੀ ਠੱਗ ਰੂਪੀ ਜਿਹੜੀ ਬੂਟੀ ਹੈ ਉਹ ਬਣਾਈ ਠਗੋਲੀ ਦਰਸ ਹੁੰਦਾ ਠੱਗ ਬੂਟੀ ਪਰਮਾਤਮਾ ਨੇ ਮੋਹ ਦੀ ਠੱਗ ਬੂਟੀ ਜਿਹੜੀ ਹੈ ਉਹ ਇੱਥੇ ਬਣਾਈ ਹੋਈ ਹੈ ਇਸੇ ਕਰਕੇ ਮਨੁੱਖ ਉਸ ਮੋਹ ਵਿੱਚ ਪੈ ਕੇ ਮਾਇਆ ਚ ਪੈ ਕੇ ਉਹ ਜਿਹੜਾ ਗੁਣਾਂ ਦਾ ਦਾਤਾ ਗੁਣਾਂ ਦਾ ਘਰ ਪਰਮਾਤਮਾ ਹੈ ਉਹ ਇਸ ਨੂੰ ਭੁੱਲ ਗਿਆ। ਦਾਤ ਪਿਆਰੀ ਵਿਸਰਿਆ ਦਾਤਾਰਾ, ਮਾਇਆ ਵਧੀਆ ਲੱਗਦੀ, ਦੁਨੀਆਂ ਦੀ ਚਮਕ ਦਮਕ ਚੰਗੀ ਲੱਗਦੀ ਹੈ, ਦੁਨੀਆਂ ਦੇ ਸੁੱਖ ਚੰਗੇ ਲੱਗਦੇ ਨੇ, ਪਰ ਸੁੱਖ ਦਾਤਾ ਜਾਂ ਸੁੱਖ ਦੇਣ ਵਾਲਾ ਪਰਮਾਤਮਾ ਜਿਹੜਾ ਉਹ ਭੁੱਲ ਗਿਆ।
ਮਤ ਜਾਣ ਹੋ ਜਗ ਜੀਵ ਦਾ ਦੂਜੈ ਭਾਈ ਮੋਏ ਆਸ।
ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਹੇ ਭਾਈ, ਮਤਾਂ ਸੋਚੋ ਕਿ ਲੋਕੀ ਜਿਉਂਦੇ ਨੇ ਜਿਨ੍ਹਾਂ ਨੇ ਰੱਬ ਨੂੰ ਭੁਲਾ ਦਿੱਤਾ, ਜਿਹੜੇ ਰੱਬ ਨਾਲੋਂ ਟੁੱਟ ਕੇ ਉਹ ਮਰੇ ਹੋਏ ਨੇ। ਕੋਈ ਬੰਦਾ ਕੋਈ ਬਾਗ ਲਗਾਉਂਦਾ, ਬਾਗ ਦੇ ਵਿੱਚ ਕਈ ਬੂਟੇ ਹੁੰਦੇ ਨੇ, ਕਈ ਬੂਟਿਆਂ ਨੂੰ ਫਲ ਨਹੀਂ ਲੱਗਦਾ, ਤੇ ਉਹ ਬੰਦਾ ਕਹੇਗਾ ਆਹ ਬੂਟੇ ਹਰਕਮ ਮਰ ਗਏ, ਇਹ ਬੂਟੇ ਠੀਕ ਨੇ। ਮਰ ਗਏ ਦਾ ਅਰਥ ਨਹੀਂ, ਉਹ ਦੇਖੋ ਦੇਖਣ ਨੂੰ ਹਰੇ ਭਰੇ ਖੜੇ ਨੇ, ਉਹ ਤਾਂ ਸਾਹਮਣੇ ਤੰਦਰੁਸਤ ਖੜੇ ਨੇ, ਪਰ ਮਰ ਗਏ ਦਾ ਅਰਥ ਕਿ ਉਹਨਾਂ ਨੂੰ ਫਲ ਹੀ ਕੋਈ ਨਹੀਂ ਲੱਗਾ। ਮਨੁੱਖ ਜਿਉਂਦੇ ਨਜ਼ਰ ਆਉਂਦੇ ਨੇ, ਪਰ ਜ਼ਿੰਦਗੀ ਦੇ ਅੰਦਰ ਉਹਨਾਂ ਅੰਦਰ ਸੁਭ ਗੁਣੀ ਕੋਈ ਨਹੀਂ ਹੈ, ਦਇਆ ਕੋਈ ਨਹੀਂ ਹੈ, ਪਿਆਰ ਕੋਈ ਨਹੀਂ ਹੈ, ਸਹਿਣਸ਼ੀਲਤਾ ਕੋਈ ਨਹੀਂ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮਤਾਂ ਉਹਨਾਂ ਨੂੰ ਸੋਚਣਾ ਜਿਉਂਦੇ ਨੂੰ, ਤੇ ਮਰੇ ਹੋਏ ਨੇ, ਜਿਉਂਦੇ ਮੁਰਦੇ ਤੁਰੇ ਫਿਰਦੇ ਨੇ। ਗੁਰਬਾਣੀ ਸਤਿਗੁਰੂ ਜੀ ਨੇ ਇੱਕ ਉਦਾਹਰਣ ਦਿੱਤੀ ਹੈ, ਅਸੀਂ ਕੋਈ ਫਸਲ ਬੀਜਦੇ ਹਾਂ, ਕਾਂ ਚਿੜੀਆਂ ਤੋਤੇ ਪੈਂਦੇ ਨੇ, ਉਹਨਾਂ ਨੂੰ ਡਰਾਉਣ ਦੇ ਲਈ ਇੱਕ ਡੰਡਾ ਜਿਹਾ ਗੱਡ ਕੇ ਉੱਪਰ ਡੰਡਾ ਬੰਨ ਕੇ ਇੱਕ ਕਮੀਜ਼ ਪਾਟਾ ਜਿਹਾ ਪਾ ਕੇ ਉੱਪਰ ਇੱਕ ਕੁਜਾ ਜਿਹਾ ਆਪਾਂ ਬਣਾ ਦਿੰਦੇ ਹਾਂ, ਇੱਕ ਬਣਾਉਟੀ ਬੰਦਾ ਖੜਾ ਕਰ ਦਿੰਦੇ ਹਾਂ। ਜਿਉਂ ਡਰਨਾ ਖੇਤ ਮਾਹੇ ਡਰਾਇਆ, ਉਹਦੇ ਅੰਦਰ ਜਿੰਦ ਨਹੀਂ ਹੈ, ਲੇਖਣ ਨੂੰ ਬੰਦਾ ਲੱਗਦਾ। ਬਿਲਕੁਲ ਇਸ ਤਰ੍ਹਾਂ ਬਹੁਤ ਸਾਰੇ ਉਹ ਲੋਕ ਨੇ ਧਰਤੀ ਤੇ ਜਿਉਂ ਡਰਨਾ ਖੇਤ ਮਾਹੇ ਡਰਾਇਆ, ਅੰਦਰੋਂ ਮਰੇ ਹੋਏ ਨੇ, ਲੇਕਿਨ ਬਾਹਰੋਂ ਕੇਵਲ ਤਾਂ ਕੇਵਲ ਉਹ ਦਿਖਾਵਾ ਨੇ। ਸਾਹਿਬ ਜੀ ਕਹਿੰਦੇ ਮਤਾਂ ਤੁਸੀਂ ਜਾਣੋ ਉਹ ਜਿਉਂਦੇ ਨੇ, ਉਹ ਤੇ ਵਾਹਿਗੁਰੂ ਨਾਲੋਂ ਟੁੱਟ ਕੇ ਮੋਹ ਮਾਇਆ ਚ ਪੈ ਕੇ ਆਤਮਕ ਗੁਣਾਂ ਵੱਲੋਂ ਆਤਮਕ ਜੀਵਨ ਵੱਲੋਂ ਮਰ ਚੁੱਕੇ ਹਨ।
ਜਿਨੇ ਗੁਰਮੁਖ ਨਾਮ ਨਾ ਚੇਤਿਓ ਸੇ ਬਹਿਣ ਨਾ ਮਿਲਣੀ ਪਾਸ।
ਜਿਨ੍ਹਾਂ ਨੇ ਗੁਰੂ ਦੀ ਮਤ ਦੇ ਰਾਹੀਂ ਗੁਰਮੁਖ ਬਣ ਕੇ ਵਾਹਿਗੁਰੂ ਜੀ ਦੇ ਨਾਮ ਨੂੰ ਚੇਤੇ ਨਹੀਂ ਕੀਤਾ, ਪਰਮਾਤਮਾ ਦਾ ਸਿਮਰਨ ਕਰਨਾ, ਪਰ ਸਤਿਗੁਰੂ ਜੀ ਕਹਿੰਦੇ ਗੁਰੂ ਦੀ ਮਤ ਦੇ ਰਾਹੀਂ ਵਾਰ ਵਾਰ ਪ੍ਰੇਰਨਾ ਕੀਤੀ, ਗੁਰ ਕੀ ਮਤ ਤੋਂ ਲੈ ਏ ਆਨੇ, ਭਗਤ ਬਿਨਾਂ ਬਹੁ ਡੂਬੇ ਸਿਆਨੇ। ਵਾਹਿਗੁਰੂ ਜੀ ਦਾ ਸਿਮਰਨ ਜਿਵੇਂ ਕੋਈ ਕਰਦਾ ਭਾਈ ਭਾਗਾਂ ਵਾਲਾ ਹੈ, ਪਰ ਗੁਰੂ ਦੀ ਮਤ ਤੋਂ ਬਿਨਾਂ ਕੀਤਾ ਹੋਇਆ ਸਿਮਰਨ ਜਾਂ ਗੁਰੂ ਦੀ ਮਤ ਤੋਂ ਬਿਨਾਂ ਕੀਤਾ ਹੋਇਆ ਧਰਮ ਕਰਮ ਜਿਹੜਾ ਹੈ, ਉਹ ਸਾਨੂੰ ਜ਼ਿੰਦਗੀ ਦੀ ਮੰਜ਼ਿਲ ਤੇ ਨਹੀਂ ਪਹੁੰਚਾ ਸਕਦਾ। ਦਵਾਈ ਚੰਗੀ ਹੈ, ਕਈ ਵਾਰ ਆਪੇ ਹੀ ਆਪਾਂ ਬਾਜ਼ਾਰੋਂ ਲੈ ਕੇ ਖਾ ਜਾਂਦੇ ਹਾਂ, ਬਾਜ਼ਾਰੋਂ ਲੈ ਕੇ ਆਪੇ ਲਈ ਹੋਈ ਦਵਾਈ ਕਈ ਵਾਰੀ ਤੰਦਰੁਸਤੀ ਨਹੀਂ ਸਗੋਂ ਰਿਐਕਸ਼ਨ ਕਰ ਦਿੰਦੀ ਹੈ, ਰੋਗ ਨੂੰ ਵਧਾ ਦਿੰਦੀ ਹੈ। ਧਰਮ ਦੀ ਦੁਨੀਆਂ ਚ ਬਹੁਤ ਸਾਰੇ ਲੋਕ ਨੇ ਜਿਹੜੇ ਦੇਖਣ ਨੂੰ ਧਾਰਮਿਕ ਲੱਗਦੇ ਪਰ ਉਹਨਾਂ ਨੂੰ ਰਿਐਕਸ਼ਨ ਹੋਇਆ ਪਿਆ, ਨਾਮ ਜਪਦਿਆਂ ਹੰਕਾਰ, ਸੇਵਾ ਕਰਦਿਆਂ ਹੰਕਾਰ, ਨਾਮ ਜਪਦਿਆਂ ਲੜਾਈ ਝਗੜੇ, ਇਹ ਰਿਐਕਸ਼ਨ ਹੋਇਆ ਪਿਆ। ਉਹਦਾ ਕਾਰਨ ਹੈ ਕਿ ਗੁਰੂ ਕੀ ਮਤ ਹਿਰਦੇ ਵਿੱਚ ਨਹੀਂ ਵਸੀ। ਵਾਹਿਗੁਰੂ ਜੀ ਦਾ ਨਾਮ ਮਹਾਨ ਹੈ, ਪਰ ਗੁਰੂ ਕੀ ਮਤ ਦੇ ਰਾਹੀਂ ਜਦੋਂ ਉਹਦੇ ਪਿਆਰ ਵਿੱਚ ਜੁੜਾਂਗੇ, ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਫਿਰ ਕੀ ਹੋਏਗਾ, ਜਿਨ੍ਹਾਂ ਨੇ ਗੁਰੂ ਦੀ ਮਤ ਰਾਹੀਂ ਵਾਹਿਗੁਰੂ ਜੀ ਦਾ ਸਿਮਰਨ ਨਹੀਂ ਕੀਤਾ, ਬਹਿਣ ਨਾ ਮਿਲਣੀ ਪਾਸ, ਉਹਨਾਂ ਨੂੰ ਪਰਮਾਤਮਾ ਦੀ ਨੇੜਤਾ ਨਹੀਂ ਮਿਲਦੀ, ਉਹ ਵਾਹਿਗੁਰੂ ਜੀ ਵਿੱਚ ਅਭੇਦ ਨਹੀਂ ਹੋ ਸਕਦੇ। ਅਭੇਦ ਉਹ ਹੁੰਦੇ ਨੇ ਜਿਹੜੇ ਗੁਰੂ ਦੀ ਮਤ ਦੇ ਰਾਹੀਂ ਵਾਹਿਗੁਰੂ ਜੀ ਦੇ ਪਿਆਰ ਵਿੱਚ ਲਿਵਲੀਨ ਹੁੰਦੇ ਹਨ।
ਦੁੱਖ ਲਾਗਾ ਬਹੁ ਅਤ ਘਣਾ, ਪੁੱਤ ਕਲਤ ਨਾ ਸਾਥ ਕੋਈ ਜਾਸ।
ਉਹਨਾਂ ਨੂੰ ਇੰਨਾ ਭਿਆਨਕ ਦੁੱਖ ਲੱਗਦਾ ਜ਼ਿੰਦਗੀ ਦੇ ਅੰਦਰ ਕਿ ਕੋਈ ਉਹਨਾਂ ਦੇ ਦੁੱਖ ਨੂੰ ਵੰਡਾ ਨਹੀਂ ਸਕਦਾ, ਕੋਈ ਪੁੱਤ, ਕੋਈ ਧੀ, ਕੋਈ ਘਰਵਾਲੀ, ਕੋਈ ਰਿਸ਼ਤੇਦਾਰ ਉਹਨਾਂ ਦਾ ਸੰਗੀ ਸਾਥੀ ਨਹੀਂ ਬਣ ਸਕਦਾ। ਪਰਮਾਤਮਾ ਨੇ ਸਾਨੂੰ ਰਿਸ਼ਤੇਦਾਰੀਆਂ ਦਿੱਤੀਆਂ, ਸਾਨੂੰ ਉਹਦਾ ਧੰਨਵਾਦ ਕਰਨਾ ਚਾਹੀਦਾ। ਵਾਹਿਗੁਰੂ ਜੀ ਨੇ ਸੋਹਣੇ ਘਰ ਦਿੱਤੇ ਨੇ, ਸੋਹਣੇ ਕਾਰੋਬਾਰ ਦਿੱਤੇ ਨੇ, ਧੰਨਵਾਦ ਕਰਨਾ ਚਾਹੀਦਾ। ਪਰ ਮਤਾਂ ਕੋਈ ਸੋਚੇ ਕਿ ਧਨ ਮੇਰੇ ਨਾਲ ਚੱਲਿਆ ਜਾਏਗਾ, ਮਤਾਂ ਕੋਈ ਸੋਚੇ ਮੇਰੇ ਰਿਸ਼ਤੇਦਾਰ, ਮੇਰੇ ਪਰਿਵਾਰ ਦੇ ਜੀ, ਮੇਰੇ ਸੱਜਣ ਮਿੱਤਰ ਮੇਰੀ ਕੋਈ ਮਦਦ ਕਰ ਦੇਣਗੇ, ਜੋ ਕਰਮ ਮੈਂ ਕੀਤਾ ਉਹਦਾ ਫਲ ਮੈਨੂੰ ਹੀ ਭੋਗਣਾ ਪੈਣਾ। ਮਨੁੱਖ ਕਈ ਵਾਰੀ ਇਸ ਹੰਕਾਰ ਅੰਦਰ ਕਿ ਮੇਰੇ ਨਾਲ ਬਹੁਤ ਲੋਕ ਨੇ, ਮੇਰੇ ਕੋਲ ਬਹੁਤ ਧਨ ਹੈ, ਮੇਰੇ ਕੋਲ ਬਹੁਤ ਵੱਡਾ ਰੁਤਬਾ, ਜ਼ਿੰਦਗੀ ਦੇ ਅੰਦਰ ਅੰਨਾ ਬਾਲਾ ਹੋ ਕੇ ਜਦੋਂ ਔਗਣ ਕਰਦਾ, ਵਿਕਾਰ ਕਰਦਾ, ਆਖਰ ਜਦੋਂ ਉਹਨੂੰ ਫਲ ਮਿਲਣਾ ਸ਼ੁਰੂ ਹੁੰਦਾ ਨਾ, ਕੋਈ ਉਹਦਾ ਸਾਥ ਨਹੀਂ ਦਿੰਦਾ, ਤੇ ਅਤ ਘਣਾ ਦੁੱਖ ਲੱਗਦਾ, ਬੜਾ ਦੁਖੀ ਹੁੰਦਾ। ਦੁਖੀ ਇਸ ਕਰਕੇ ਹੁੰਦਾ ਕਿ ਮੇਰਾ ਧਨ ਵੀ ਕੰਮ ਨਹੀਂ ਆ ਰਿਹਾ, ਮੇਰਾ ਕੋਈ ਰਿਸ਼ਤੇਦਾਰ ਸੱਜਣ ਮਿੱਤਰ ਮੇਰਾ ਸਾਥ ਹੀ ਨਹੀਂ ਦੇ ਹੀ ਨਹੀਂ ਸਕਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹ ਅਤ ਦੁਖੀ ਹੁੰਦਾ, ਤੇ ਕੋਈ ਭੈਣ ਭਰਾ ਰਿਸ਼ਤੇਦਾਰ ਉਹਦਾ ਮਦਦਗਾਰ ਨਹੀਂ ਬਣ ਸਕਦਾ। ਸਤਿਗੁਰੂ ਜੀ ਨੇ ਸੁਚੇਤ ਕੀਤਾ ਸੀ, ਕਹਿਣ ਲੱਗੇ ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਿਬੇਰਾ ਤੇਰੇ ਜੀ ਪੈ ਲੀਜੇ। ਲੇਖਾ ਜੋਖਾ ਤੇਰੇ ਪਾਸੋਂ ਲੈਣਾ, ਜੋ ਕਰਮ ਤੂੰ ਕਰੇਗਾ ਉਹ ਤੈਨੂੰ ਭੋਗਣਾ ਪੈਣਾ, ਕਿਸੇ ਨੇ ਵੰਡਾਉਣਾ ਨਹੀਂ ਹੈ।
ਇਸ ਕਰਕੇ ਬੰਦੇ ਨੂੰ ਅਤ ਘਣਾ ਦੁੱਖ ਲੱਗਦਾ, ਕੋਈ ਉਹਦਾ ਸਾਥ ਨਹੀਂ ਦਿੰਦਾ।
ਲੋਕਾਂ ਵਿੱਚ ਮੋਹ ਕਾਲਾ ਹੋਆ ਅੰਦਰ ਉਬੇ ਸਾਸ।
ਇੱਕ ਤੇ ਔਗਣ ਕਰਨ ਵਾਲਾ ਬੰਦਾ ਭਾਵੇਂ ਜਿੰਨਾ ਮਰਜ਼ੀ ਵੱਡਾ ਹੋਏ ਤੇ ਜਿੰਨਾ ਮਰਜ਼ੀ ਬਾਹਰੋਂ ਆਪਣੇ ਆਪ ਨੂੰ ਉਹ ਚੰਗਾ ਦਿਖਾਵਾ ਕਰੇ, ਧਾਰਮਿਕ ਹੋਣ ਦਾ ਦਿਖਾਵਾ ਕਰੇ, ਔਗਣ ਕਰਨ ਵਾਲਾ ਬੰਦਾ ਦੁਨੀਆਂ ਦੇ ਕੋਲੋਂ ਲਾਹਨਤਾਂ ਲੈ ਕੇ ਜਾਂਦਾ, ਲੋਕਾਂ ਵਿੱਚ ਉਹਦਾ ਮੂੰਹ ਕਾਲਾ ਹੁੰਦਾ, ਲੋਕਾਂ 'ਚ ਉਹਨੂੰ ਜਸ ਨਹੀਂ ਮਿਲਦਾ। ਗੁਰਬਾਣੀ ਕਹਿੰਦੀ ਸੱਚੇ ਮਾਰਗ ਚੱਲਦੇ ਆ ਉਸਤਤ ਕਰੈ ਜਹਾਨ, ਪਰ ਇੱਕ ਇਹ ਵੀ ਬਚਨ ਕਿ ਔਗੁਣ ਆਰੇ ਮਾਨਸੇ ਭਲੋ ਨਾ ਕਹਿ ਕੋਏ। ਔਗੁਣਾਂ ਵਾਲੇ ਨੂੰ ਕੋਈ ਚੰਗਾ ਨਹੀਂ ਕਹਿੰਦਾ, ਔਗੁਣਾਂ ਵਾਲਾ ਜਿਹੜਾ ਲੋਕਾਂ ਪਾਸੋਂ ਕਾਲਖ ਲੈ ਕੇ ਜਾਂਦਾ, ਲੋਕਾਂ ਵਿੱਚ ਮੂੰਹ ਕਾਲਾ ਹੋਵਾ, ਲੋਕਾਂ ਦੀਆਂ ਨਜ਼ਰਾਂ 'ਚੋਂ ਦਾਗੀ ਹੋ ਜਾਂਦਾ, ਉਹਦੇ ਮੂੰਹ ਤੇ ਕਾਲਖ ਲੱਗ ਜਾਂਦੀ, ਔਗੁਣਾਂ ਵਾਲਾ ਉਹ ਗਿਣਿਆ ਜਾਂਦਾ। ਦਾਗ ਦੋਸ ਮੂੰਹ ਚੱਲਿਆ ਲਾਏ ਦਰਗੇ ਬੈਸਣ ਨਾ ਹੀ ਜਾਏ, ਐਸ ਦੁਨੀਆਂ 'ਚ ਵੀ ਮੂੰਹ ਕਾਲਾ ਤੇ ਦਰਗਾਹ 'ਚ ਵੀ ਉਹਨੂੰ ਘੁਮਾਣ ਨਹੀਂ ਮਿਲਦਾ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਲੋਕਾਂ ਦੀਆਂ ਨਜ਼ਰਾਂ 'ਚੋਂ ਡਿੱਗ ਜਾਂਦਾ, ਕਿਉਂਕਿ ਲੋਕਾਂ ਦੀਆਂ ਨਜ਼ਰਾਂ 'ਚੋਂ ਉਹਦੇ ਕਰਮ ਕਾਲੇ ਨੇ। ਇਸ ਕਰਕੇ ਅੰਦਰ ਉਬੇ ਸਾਸ, ਅੰਦਰੋਂ ਉਹ ਬੜਾ ਦੁਖੀ ਹੁੰਦਾ, ਔਖੇ ਸਾਹ ਲੈਂਦਾ, ਪਰੇਸ਼ਾਨ ਰਹਿੰਦਾ ਹੈ।
ਮਨਮੁਖਾ ਨੋ ਕੋ ਨਾ ਵਿਸਹੇ ਚੁੱਕ ਗਿਆ ਵੇ ਸਾਸ।
ਮਨਮੁਖ ਬੰਦੇ ਦਾ ਕੋਈ ਵਿਸ਼ਵਾਸ ਨਹੀਂ ਕਰਦਾ। ਵਿਸ਼ਵਾਸ ਬਣਾਉਣਾ ਬਹੁਤ ਵੱਡੀ ਗੱਲ ਹੈ, ਤੋੜਨਾ ਬੜਾ ਸੌਖੀ ਗੱਲ ਹੈ, ਪਰ ਵਿਸ਼ਵਾਸ ਬਣਾਉਣਾ ਬੜੀ ਵੱਡੀ ਗੱਲ ਹੈ। ਮਨਮੁਖ ਬੰਦੇ ਦਾ ਕੋਈ ਵਿਸ਼ਵਾਸ ਨਹੀਂ ਕਰਦਾ, ਕਿਉਂਕਿ ਉਹਨੇ ਆਪਣੇ ਵਿਸ਼ਵਾਸ ਨੂੰ ਆਪ ਖਤਮ ਕਰ ਲਿਆ ਔਗਣ ਕਰਕੇ।
ਨਾਨਕ ਗੁਰਮੁਖਾ ਨੋ ਸੁਖ ਅਗਲਾ ਜਿਨ੍ਹਾਂ ਅੰਤਰ ਨਾਮ ਨਿਵਾਸ।
ਸਤਿਗੁਰੂ ਗੁਰੂ ਅਮਰਦਾਸ ਜੀ ਕਹਿੰਦੇ ਗੁਰਮੁਖਾਂ ਨੂੰ ਜ਼ਿੰਦਗੀ 'ਚ ਅਗਲਾ ਦਰਥ ਹੁੰਦਾ ਬਹੁਤਾ, ਜ਼ਿੰਦਗੀ ਅੰਦਰ ਬੇਅੰਤ ਸੁੱਖ ਮਿਲਦਾ। ਉਹਦਾ ਕਾਰਨ ਹੈ ਕਿ ਜਿਨ੍ਹਾਂ ਅੰਤਰ ਨਾਮ ਨਿਵਾਸ, ਉਹਨਾਂ ਦੇ ਅੰਦਰ ਵਾਹਿਗੁਰੂ ਜੀ ਦਾ ਨਾਮ ਵੱਸ ਜਾਂਦਾ। ਨਾਮ ਵੱਸਣ ਦਾ ਅਰਥ ਕਿ ਵਾਹਿਗੁਰੂ ਜੀ ਦਾ ਪਿਆਰ, ਨਾਮ ਦਾ ਅਰਥ ਕਿ ਵਾਹਿਗੁਰੂ ਜੀ ਦੇ ਰੱਬੀ ਗੁਣ। ਵਾਹਿਗੁਰੂ ਜੀ ਪਰਉਪਕਾਰੀ ਹੈ, ਨਾਮ ਜਪਣ ਵਾਲਾ ਪਰਉਪਕਾਰੀ ਬਣ ਜਾਂਦਾ। ਵਾਹਿਗੁਰੂ ਜੀ ਨਿਰਵੈਰ ਹੈ, ਵਾਹਿਗੁਰੂ ਜੀ ਦਾ ਨਾਮ ਜਪਣ ਵਾਲਾ ਨਿਰਵੈਰ ਹੁੰਦਾ। ਵਾਹਿਗੁਰੂ ਜੀ ਨਿਰਭਉ ਹੈ, ਜਿਹਦੇ ਅੰਦਰ ਨਾਮ ਵੱਸ ਗਿਆ ਉਹ ਵੀ ਭੈ ਕਾਹੂ ਕੋ ਦੇਤ ਨਹਿ ਪੈ ਮਾਨਤ ਆਨ, ਉਹ ਨਾ ਡਰਦਾ ਨਾ ਕਿਸੇ ਨੂੰ ਡਰਾਉਂਦਾ। ਇਸ ਕਰਕੇ ਉਹ ਗੁਰਮੁਖ ਜਨ ਜਿਹੜਾ ਉਹਦੇ ਅੰਦਰ ਵਾਹਿਗੁਰੂ ਜੀ ਦਾ ਨਾਮ ਹਮੇਸ਼ਾ ਵਸਿਆ ਰਹਿੰਦਾ, ਵਾਹਿਗੁਰੂ ਜੀ ਦੇ ਪਿਆਰ 'ਚ ਹਮੇਸ਼ਾ ਜੁੜਿਆ ਰਹਿੰਦਾ, ਤੇ ਅਜਿਹੇ ਪ੍ਰਾਣੀ ਨੂੰ ਜ਼ਿੰਦਗੀ 'ਚ ਬੇਅੰਤ ਸੁੱਖ ਮਿਲਦਾ। ਭਾਵੇਂ ਦੁਨੀਆਂ ਉਹਨੂੰ ਦੁਖੀ ਕਰਨ ਦਾ ਯਤਨ ਕਰੇ, ਉਹ ਅਜਿਹੇ ਹਾਲਤ 'ਚ ਵੀ ਇਹ ਗੱਲ ਕਹਿੰਦਾ ਦੁੱਖ ਨਾ ਹੀ ਸਭ ਸੁਖੀ ਹੈ ਰੇ, ਇੱਕ ਹੈ ਇੱਕ ਹੀ ਨਿੱਤ ਹੈ। ਉਹ ਜ਼ਿੰਦਗੀ ਅੰਦਰ ਸਦਾ ਸੁੱਖ ਮਾਣਦਾ। ਅੱਜ ਦੇ ਅੱਜ ਜਿਨ੍ਹਾਂ ਦਿਨਾਂ 'ਚ ਅਸੀਂ ਗੁਜ਼ਰ ਰਹੇ ਹਾਂ, ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਬਾਜਾਂ ਵਾਲੇ ਪ੍ਰੀਤਮ ਕਲਗੀਧਰ ਪਾਤਸ਼ਾਹ ਜੀ ਜਿਹੜੇ ਇਸ ਮਨੁੱਖਤਾ ਨੂੰ, ਗਰੀਬ ਜਨਤਾ ਨੂੰ ਜ਼ੁਲਮ ਦੀ ਚੱਕੀ 'ਚੋਂ ਬਾਹਰ ਕੱਢਣ ਲਈ ਆਏ ਸਨ, ਗੁਰੂ ਨਾਨਕ ਸਾਹਿਬ ਜੀ ਦੇ ਚਲਾਏ ਹੋਏ ਮਾਰਗ ਨੂੰ ਅੱਗੇ ਤੋਰਦੇ ਆ, ਉਸ ਮਹਾਨ ਸਤਿਗੁਰੂ ਜੀ ਨੇ ਬਾਹਾਂ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਬਾਹਾਂ ਨਾ ਛੋੜੀਏ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਿਰ ਤੇ ਤਲਵਾਰ ਰੱਖ ਕੇ ਗੱਲ ਕਹੀ ਗਈ ਸੀ, ਜਾਂ ਤੇ ਇਹਨਾਂ ਲੋਕਾਂ ਦਾ ਸਾਥ ਛੱਡ ਦਿਓ ਨਹੀਂ ਤੇ ਤੁਹਾਨੂੰ ਕਤਲ ਕਰ ਦਿੱਤਾ ਜਾਏਗਾ। ਸਤਿਗੁਰੂ ਜੀ ਨੇ ਗੱਲ ਕਹੀ ਸੀ ਬਾਹਾਂ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਬਾਹਾਂ ਨਾ ਪੜੀਏ ਛੋੜੀਏ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਪ੍ਰਣ ਕੀਤਾ ਸੀ ਕਿ ਜਿਨ੍ਹਾਂ ਲੋਕਾਂ ਨੂੰ ਤੁਸੀਂ ਨੀਵੇਂ ਕਹਿੰਦੇ ਹੋ, ਗਰੀਬ ਕਹਿੰਦੇ ਹੋ, ਚਿੜੀਆਂ ਕਹਿੰਦੇ ਹੋ, ਇਹਨਾਂ ਲੋਕਾਂ ਨੂੰ ਮੈਂ ਪਾਤਸ਼ਾਹੀ ਦੇਣੀ ਹੈ। ਕਹਿਣ ਲੱਗੇ ਨਹੀਂ ਕੋ ਸਰਦਾਰ ਬਣਾਓ, ਰਾਜ ਕਰਨ ਕੀ ਨੀ ਸਿਖਾਓ, ਚਿੜੀਓ ਸੇ ਮੈਂ ਬਾਜ ਤੜਾਓ, ਤਬੈ ਗੋਬਿੰਦ ਸਿੰਘ ਨਾਮ ਕਹਾਓ। ਉਹ ਕਲਗੀਧਰ ਪਾਤਸ਼ਾਹ ਨੂੰ ਉਹਨਾਂ ਪੁਜਾਰੀ ਸੋਚ ਵਾਲੇ ਲੋਕਾਂ ਨੇ, ਸਰਮਾਏਦਾਰੀ ਸੋਚ ਨੇ ਜਾਂ ਹਕੂਮਤ ਨੇ ਲਗਾਤਾਰ ਆਪਣੀ ਈਨ ਮਨਾਉਣ ਦਾ ਯਤਨ ਕੀਤਾ। ਆਨੰਦਪੁਰ ਸਾਹਿਬ ਜੀ ਤੇ ਵਾਰ ਵਾਰ ਹਮਲੇ ਹੋਏ। ਹਮਲਿਆਂ ਦਾ ਇਹ ਕਾਰਨ ਨਹੀਂ ਕਿ ਸਤਿਗੁਰੂ ਜੀ ਨੇ ਕਿਸੇ ਦਾ ਇਲਾਕਾ ਮੱਲਿਆ ਸੀ ਜਾਂ ਸਤਿਗੁਰੂ ਜੀ ਨੇ ਕਿਸੇ ਦਾ ਧਨ ਖੋਇਆ ਸੀ, ਇੱਕੋ ਇੱਕ ਕਾਰਨ ਹੈ ਕਿ ਸਤਿਗੁਰੂ ਜੀ ਇਸ ਗਰੀਬ ਜਨਤਾ ਨੂੰ ਜ਼ੁਲਮ ਦੀ ਚੱਕੀ ਤੋਂ ਬਾਹਰ ਕੱਢਣਾ ਚਾਹੁੰਦੇ ਨੇ ਤੇ ਇਹਨਾਂ ਨੂੰ ਸਿਰ ਉੱਚਾ ਕਰਕੇ ਜਿਉਣ ਦੀ ਜਾਤ ਸਿਖਾਉਣਾ ਚਾਹੁੰਦੇ ਨੇ, ਔਰ ਸਤਿਗੁਰੂ ਜੀ ਦੀ ਅਗਵਾਈ 'ਚ ਇਹ ਲੋਕ ਸਿਰ ਉੱਚਾ ਕਰਕੇ ਜਿਉਣ ਜੋਗੇ ਹੋ ਗਏ ਸਨ, ਔਰ ਇਹ ਹਕੂਮਤਾਂ ਉਹਨਾਂ ਨੂੰ ਦਬਾਉਣਾ ਚਾਹੁੰਦੀਆਂ ਸਨ। 8 ਮਹੀਨੇ ਘੇਰਾ ਰਿਹਾ, ਹਕੂਮਤ ਆਪਣੇ ਕੰਮ 'ਚ ਸਫਲ ਨਹੀਂ ਰਹੀ। ਆਖਰ ਇਹਨਾਂ ਲੋਕਾਂ ਨੇ ਧਰਮ ਦਾ ਆਸਰਾ ਲਿਆ, ਧਰਮ ਦਾ ਝੂਠਾ ਆਸਰਾ ਲੈ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਕਹਿੰਦੇ ਮਹਾਰਾਜ ਅਸੀਂ ਕੁਰਾਨ ਦੀ ਗੀਤਾ ਦੀ ਗਊ ਦੀ ਸਹੁੰ ਚੁੱਕ ਕੇ ਖਾਂਦੇ, ਕਹਿੰਦੇ ਹਾਂ ਕਿ ਤੁਸੀਂ ਬਾਹਰ ਆ ਜਾਓ। ਆਪ ਜੀ ਨੇ ਇਤਿਹਾਸ ਸੁਣਿਆ, ਗੁਰੂ ਕਲਗੀਧਰ ਪਾਤਸ਼ਾਹ ਬਾਜਾਂ ਵਾਲੇ ਪ੍ਰੀਤਮ ਬਾਹਰ ਆ ਗਏ, ਇਹਨਾਂ ਨੇ ਕਸਮਾਂ ਤੋੜੀਆਂ, ਲੋਕਾਂ ਦੇ ਦਿਲਾਂ ਵਿੱਚ ਚਾਨਣ ਕਰਨ ਵਾਲਾ ਸਤਿਗੁਰੂ, ਲੋਕਾਂ ਦੇ ਪੁੱਤਰਾਂ ਨੂੰ ਜਤੀਮ ਹੋਣ ਤੋਂ ਬਚਾਉਣ ਵਾਲਾ ਸਤਿਗੁਰੂ ਜੀ, ਚਮਕੌਰ ਦੀ ਗੜੀ ਅੰਦਰ ਆਪਣੇ ਪੁੱਤਰਾਂ ਨੂੰ ਕੁਰਬਾਨ ਕਰਕੇ, ਸਰਹੰਦ ਦੀ ਦੀਵਾਰ ਅੰਦਰ ਆਪਣੇ ਬੱਚਿਆਂ ਨੂੰ ਕੁਰਬਾਨ ਕਰਕੇ, ਇਹ ਗੱਲ ਕਹਿੰਦੇ ਪੰਥ ਵਸੇ ਮੈਂ ਉਜੜਾਂ ਮਨ ਚੌਕ ਨੇਰਾ। ਉਹ ਮਹਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਚਮਕੌਰ ਦੀ ਗੜੀ 'ਚੋਂ ਨਿਕਲ ਕੇ ਮਾਛੀਵਾੜੇ ਦੇ ਜੰਗਲਾਂ 'ਚ ਆਏ ਨੇ। ਮੈਂ ਇੱਕ ਬੇਨਤੀ ਕਰਾਂ ਗੁਰੂ ਰੂਪ ਖਾਲਸਾ ਜੀ, ਇੱਕ ਵਿਰਸਾ ਹੁੰਦਾ ਹੈ ਤੇ ਇੱਕ ਵਾਰਸ ਹੁੰਦੇ ਨੇ। ਜਿਹੜੇ ਸਿਆਣੇ ਵਾਰਸ ਹੁੰਦੇ ਨੇ ਉਹ ਆਪਣੇ ਵਿਰਸੇ ਨੂੰ ਬੜੇ ਚੰਗੇ ਤਰੀਕੇ ਨਾਲ ਵਰਤਦੇ ਨੇ, ਆਪਣੇ ਵਿਰਸੇ ਨੂੰ ਚੰਗੇ ਤਰੀਕੇ ਨਾਲ ਵਰਤ ਕੇ ਆਪਣਾ ਵੀ ਤੇ ਆਪਣੇ ਵਾਰਸਾਂ ਦਾ ਨਾਂ ਚਮਕਾ ਦਿੰਦੇ ਨੇ। ਪਰ ਜਿਹੜੇ ਅਣਜਾਣ ਵਾਰਸ ਹੁੰਦੇ ਨੇ ਉਹ ਝੱਟ ਧਨ ਸੰਪਤੀ ਨੂੰ ਤੇ ਵਿਰਾਸਤ ਨੂੰ ਖੁਰਦਬੁਰ ਕਰ ਦਿੰਦੇ ਨੇ, ਆਪ ਵੀ ਮਿਟ ਜਾਂਦੇ ਨੇ ਤੇ ਆਪਣੇ ਵਾਰਸਾਂ ਦੇ ਨਾਂ ਨੂੰ ਵੀ ਉਹ ਖਤਮ ਕਰ ਦਿੰਦੇ ਨੇ। ਸਾਡੀ ਵਿਰਾਸਤ ਬੜੀ ਅਮੀਰ ਹੈ, ਸਾਡਾ ਵਿਰਸਾ ਬੜਾ ਅਮੀਰ ਹੈ, ਸਾਡਾ ਵਿਰਸਾ ਚਮਕੌਰ ਦੀ ਗੜੀ ਹੈ, ਸਾਡਾ ਵਿਰਸਾ ਸਰਹੰਦ ਦੀ ਦੀਵਾਰ ਹੈ, ਜਿੱਥੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਨੰਨੇ ਮੁੰਨੇ ਸਾਹਿਬਜ਼ਾਦਿਆਂ ਨੂੰ ਕੁਰਬਾਨ ਕੀਤਾ, ਮਹਾਨ ਯੋਧੇ ਗੁਰੂ ਕੇ ਸਿੱਖਾਂ ਨੇ ਜਿੱਥੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਇਹ ਗੱਲ ਚੇਤੇ ਰੱਖਣਾ, ਆਪਾਂ ਉਸ ਵਿਰਸੇ ਨੂੰ ਸੰਭਾਲੀਏ, ਸੱਚ ਜਾਣਨਾ ਜਿੰਨੇ ਅਸੀਂ ਵਡਭਾਗੀ ਹਾਂ, ਜਿੰਨਾ ਮਹਾਨ ਵਿਰਸਾ ਜਾਂ ਵਿਰਾਸਤ ਸਾਨੂੰ ਮਿਲੀ ਹੈ, ਦੁਨੀਆਂ ਦੀ ਕੌਮ ਏਡੀ ਵੱਡੀ ਵਡਭਾਗੀ ਨਹੀਂ ਹੋਏਗੀ। ਕਿਸੇ ਕੌਮ ਨੂੰ ਇਹੋ ਜਿਹਾ ਪਿਤਾ ਸਤਿਗੁਰੂ ਕਲਗੀਧਰ ਵਾਰ ਪਾਤਸ਼ਾਹ ਜੀ ਵਰਗਾ ਨਹੀਂ ਮਿਲਿਆ, ਜਿਹੜਾ ਇਹ ਕਹਿੰਦਾ ਕਿ ਭਾਈ ਦਇਆ ਸਿੰਘ ਜੀ ਤੁਸੀਂ ਦੋ ਪੁੱਤਰਾਂ ਦੀ ਗੱਲ ਕਰਦੇ, ਚਾਰ ਪੁੱਤਰਾਂ ਦੀ, ਤੁਸੀਂ ਸਾਰੇ ਮੇਰੇ ਪੁੱਤਰ ਹੋ। ਇਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਖਾਲਸਾ ਜੀ ਆਓ ਆਪਣੇ ਵਿਰਸੇ ਨੂੰ ਸੰਭਾਲੀਏ, ਆਪਣੇ ਵਿਰਸੇ ਨੂੰ ਸੰਭਾਲਾਂਗੇ ਦੁਨੀਆਂ ਦੀਆਂ ਨਜ਼ਰਾਂ 'ਚ ਅਸੀਂ ਲਾਇਕ ਬੱਚੇ ਗਿਣੇ ਜਾਵਾਂਗੇ। ਨਲਾਇਕ ਬੱਚੇ ਆਪਣੇ ਵਿਰਸੇ ਨੂੰ ਗਵਾਉਂਦੇ ਨੇ, ਅਣਜਾਣ ਬੱਚੇ ਆਪਣੇ ਵਿਰਸੇ ਨੂੰ ਗਵਾਉਂਦੇ ਨੇ। ਅਸੀਂ ਅਣਜਾਣਪਣੇ ਦਾ ਸਬੂਤ ਨਾ ਦਈਏ। ਜਿੱਡਾ ਵੱਡਾ ਵਿਰਸਾ ਸਾਡੇ ਸਤਿਗੁਰੂ ਸਾਹਿਬਾਨ ਜੀ ਨੇ ਬਣਾਇਆ, ਜਿੱਡਾ ਵੱਡਾ ਵਿਰਸਾ ਸਾਡੇ ਸ਼ਹੀਦਾਂ ਨੇ ਸਾਨੂੰ ਦਿੱਤਾ, ਕਿ ਮਾਨਵਤਾ ਦੀ ਸੁਤੰਤਰਤਾ ਦੀ ਖਾਤਰ ਸਤਿਗੁਰੂ ਜੀ ਨੇ ਇੱਕ ਗੱਲ ਨੂੰ ਮੁੱਖ ਰੱਖਿਆ ਕਿ ਜ਼ਿੰਦਗੀ ਮਹਾਨ ਹੈ, ਜ਼ਿੰਦਗੀ ਨੂੰ ਪਿਆਰ ਕਰਨਾ ਚਾਹੀਦਾ, ਪਰ ਜ਼ਿੰਦਗੀ ਨਾਲੋਂ ਆਜ਼ਾਦੀ ਮਹਾਨ ਹੈ, ਸੁਤੰਤਰਤਾ ਮਹਾਨ ਹੈ। ਔਰ ਜਿਹੜਾ ਮੁਲਖਈਆ ਸਤਿਗੁਰੂ ਜੀ ਨੂੰ ਘੇਰਾ ਪਾ ਕੇ ਬੈਠਾ ਹੈ ਨਾ, ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਘਿਰ ਗਏ ਹੋ, ਥੋੜੇ ਹੋ, ਅਸੀਂ 10 ਲੱਖ ਹਾਂ, ਆਪਣੇ ਆਪ ਨੂੰ ਸਾਡੇ ਹਵਾਲੇ ਕਰ ਦਿਓ। ਪਰ ਗੁਰੂ ਗੋਬਿੰਦ ਸਿੰਘ ਜੀ ਨੇ ਕਦੀ ਸੋਚਿਆ ਕਿ ਮੈਂ ਇਹਨਾਂ ਦੇ ਆਹ ਹਵਾਲੇ ਕਰ ਦੇਵਾਂ ਜਾਂ ਮੈਂ ਥੋੜਾ ਰਹਿ ਗਿਆ? ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਭਾਵੇਂ 10 ਲੱਖ ਨਾਲ ਘੇਰਾ ਪਾਇਆ, ਸਤਿਗੁਰੂ ਜੀ ਨੇ ਆਪ ਤੇ ਆਪਣੇ ਸਿੰਘਾਂ ਦੇ ਅੰਦਰ ਇਹ ਗੱਲ ਇੱਕ ਕੁੱਟ ਕੁੱਟ ਕੇ ਭਰੀ ਹੋਈ ਸੀ ਕਿ ਗੁਲਾਮੀ ਦੇ ਨਾਲੋਂ ਜਾਂ ਕਿਸੇ ਦੇ ਅੱਗੇ ਕੈਦੀ ਹੋਣ ਦੇ ਨਾਲੋਂ ਮਰ ਜਾਣਾ ਚੰਗੀ ਗੱਲ ਹੈ। ਮੈਦਾਨੀ ਜੰਗ ਦੇ ਅੰਦਰ ਜਦ ਆਪ ਕੀ ਔਧ ਨਿਧਾਨ ਬਣੇ ਅਤ ਹੀ ਰਣ ਮੈਂ ਤਬ ਜੂਝ ਮਰੂ। ਗੁਲਾਮੀ ਭਾਵੇਂ ਮਾਨਸਿਕ ਹੋਵੇ, ਗੁਲਾਮੀ ਭਾਵੇਂ ਰਾਜਨੀਤਿਕ ਹੋਵੇ, ਉਹ ਗੁਲਾਮੀ ਮਨੁੱਖ ਨੂੰ ਜਲੀਲ ਕਰ ਦਿੰਦੀ ਹੈ, ਗੁਲਾਮੀ ਮਨੁੱਖ ਨੂੰ ਆਤਮਕ ਤੌਰ ਤੇ ਮਾਰ ਦਿੰਦੀ ਹੈ। ਸਤਿਗੁਰੂ ਜੀ ਨੇ ਅਣਖ ਦਾ ਜੀਵਨ ਜਿਉਣ ਦੀ ਪ੍ਰੇਰਣਾ ਦਿੱਤੀ, ਉਸ ਸੁਤੰਤਰਤਾ ਨੂੰ ਕੁਰਬਾਨ ਬਹਾਲ ਕਰਦਿਆਂ ਮਾਨਵਤਾ ਦੀ ਧਾਰਮਿਕ ਸੁਤੰਤਰਤਾ ਦੀ ਖਾਤਰ ਸਤਿਗੁਰੂ ਸਾਹਿਬ ਜੀ ਅਤੇ ਉਹਨਾਂ ਦੇ ਮਹਾਨ ਸ਼ਹੀਦਾਂ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ। ਏਡਾ ਵੱਡਾ ਵਿਰਸਾ ਸਾਨੂੰ ਦਿੱਤਾ, ਉਹ ਸਤਿਗੁਰੂ ਜੀ ਜਿਨ੍ਹਾਂ ਦੇ ਕੋਲ ਲੱਖਾਂ ਦੀ ਤਾਦਾਦ 'ਚ ਆਨੰਦਪੁਰ 'ਚ ਆ ਕੇ ਲੋਕੀ ਸਿਰ ਝੁਕਾਉਂਦੇ ਨੇ, ਉਹ ਸਾਡਾ ਸਤਿਗੁਰੂ ਪਿਆਰਾ ਪ੍ਰੀਤਮ ਮਾਛੀਵਾੜੇ ਦੇ ਜੰਗਲਾਂ 'ਚ ਇਕੱਲਾ ਨੰਗੇ ਪੈਰੀ ਪੈਰ ਲਉ ਲਹਾਣ ਹੈ, ਕਿਉਂਕਿ ਸਤਿਗੁਰੂ ਜੀ ਯੁੱਧ ਨੀਤੀ ਨੂੰ ਜਾਣਦੇ ਸਨ। ਜਦੋਂ ਮਾਛੀਵਾੜੇ 'ਚੋਂ ਨਿਕਲਦੇ ਨੇ ਸਤਿਗੁਰੂ ਜੀ ਜੁੱਤੀ ਉਤਾਰ ਦਿੰਦੇ, ਨੰਗੇ ਪੈਰੀ ਆਉਂਦੇ ਨੇ। ਉਹਦਾ ਕਾਰਨ ਹੈ ਕਿ ਜੁੱਤੀ ਦਾ ਆਵਾਜ਼ ਸੁਣ ਕੇ ਵੀ ਕੋਈ ਫੌਜੀ ਜਿਹੜਾ ਖੜਕਾ ਸੁਣ ਕੇ ਸੁਚੇਤ ਨਾ ਹੋ ਜਾਏ। ਏਡੇ ਵੱਡੇ ਘੇਰੇ 'ਚੋਂ ਨਿਕਲਣਾ ਕੋਈ ਨਿੱਕੀ ਜਿਹੀ ਗੱਲ ਨਹੀਂ ਹੈ। ਇਹ ਬਹਾਦਰ ਸੂਰਮੇ ਸਤਿਗੁਰੂ ਜੀ ਦੀ ਵੱਡੀ ਦਲੇਰੀ ਸੀ। ਹਕੂਮਤ ਦਾ ਇੱਕ ਮਿਸ਼ਨ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਉਂਦੇ ਫੜਨ, ਜਾਂ ਗੁਰੂ ਗੋਬਿੰਦ ਸਿੰਘ ਜੀ ਦਾ ਕੋਈ ਜਿਉਂਦਾ ਸਿੱਖ ਕਾਬੂ ਆ ਜਾਏ, ਤਾਂ ਕਿ ਉਹਨਾਂ ਪਾਸੋਂ ਈਨ ਮਨਾ ਕੇ ਦੁਨੀਆਂ ਨੂੰ ਦੱਸ ਦਈਏ ਕਿ ਗੁਰੂ ਗੋਬਿੰਦ ਸਿੰਘ ਦਾ ਇੱਕ ਸਿੱਖ ਜਿਹੜਾ ਝੁਕ ਗਿਆ, ਉਹ ਵਿਕ ਗਿਆ। ਗੁਰੂ ਕਾ ਸਿੱਖ ਮਰ ਜਾਏਗਾ, ਸ਼ਹੀਦ ਹੋ ਜਾਏਗਾ, ਪਰ ਕਦੀ ਵਿਕਦਾ ਨਹੀਂ ਹੈ। ਦੁਨੀਆਂ ਦੀਆਂ ਇਹ ਦੌਲਤਾਂ ਨੂੰ ਗੁਰਸਿੱਖਾਂ ਨੇ ਠੁਕਰਾ ਦਿੱਤਾ, ਦੁਨੀਆਂ ਦੀਆਂ ਇਹਨਾਂ ਨਵਾਬੀਆਂ ਨੂੰ ਗੁਰਸਿੱਖਾਂ ਨੇ ਠੁਕਰਾ ਦਿੱਤਾ। ਸਤਿਗੁਰੂ ਜੀ ਦੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਅੱਗੇ ਨਵਾਬੀਆਂ ਪੇਸ਼ ਕੀਤੀਆਂ ਗਈਆਂ। ਲੇਕਿਨ ਉਹਨਾਂ ਇੱਕੋ ਗੱਲ ਆਪਣੇ ਬਜ਼ੁਰਗਾਂ ਦੇ ਪੂਰਨਿਆਂ ਤੇ ਚੱਲਦਿਆਂ ਹੋਇਆਂ ਕਿ ਸਾਨੂੰ ਸਿੱਖੀ ਪਿਆਰੀ ਹੈ, ਆਓ ਸਾਨੂੰ ਵਿਰਸੇ ਵਿੱਚ ਸਿੱਖੀ ਮਿਲੀ ਹੈ, ਸਾਨੂੰ ਵਿਰਸੇ 'ਚ ਸਰਹੰਦ ਦੀ ਦੀਵਾਰ ਮਿਲੀ ਹੈ, ਸਾਨੂੰ ਵਿਰਸੇ ਵਿੱਚ ਚਮਕੌਰ ਦੀ ਗੜੀ ਮਿਲੀ ਹੈ। ਜੋਗੀ ਅੱਲਾ ਜਾ ਖਾਂ ਕਹਿੰਦੇ ਨੇ ਕਿ ਇਸ ਹਿੰਦੁਸਤਾਨ 'ਚ ਇੱਕੋ ਇੱਕ ਤੀਰਥ ਹੈ ਯਾਤਰਾ ਦੇ ਲਈ, ਉਹ ਹੈ ਚਮਕੌਰ ਦਾ ਸਥਾਨ, ਚਮਕੌਰ ਦੀ ਗੜੀ, ਉਹ ਹੈ ਸਰਹੰਦ ਦੀ ਦੀਵਾਰ। ਉਹ ਸਰਹੰਦ ਦੀ ਦੀਵਾਰ, ਆਪਾਂ ਚੀਨ ਦੀ ਦੀਵਾਰ ਦੀ ਚਰਚਾ ਤੇ ਬੜੀ ਕਰਦੇ ਹਾਂ, ਬਰਲਨ ਦੀ ਦੀਵਾਰ ਦੀ ਗੱਲ ਤੇ ਬੜੇ ਵੱਡੇ ਪੱਧਰ ਤੇ ਹੁੰਦੀ ਹੈ, ਗੁਰਸਿੱਖੋ ਕੀ ਆਪਾਂ ਉਸ ਪੱਧਰ ਤੇ ਸਰਹੰਦ ਦੀ ਦੀਵਾਰ ਦੀ ਚਰਚਾ ਕੀਤੀ ਹੈ ਜਾਂ ਲੋਕਾਂ ਨੂੰ ਦੱਸਿਆ? ਆਪਾਂ ਅਜੇ ਦੱਸ ਨਹੀਂ ਸਕੇ ਆਪਣੇ ਵਿਰਸੇ ਨੂੰ। ਇਹ ਸਾਨੂੰ ਕੌੜਾ ਸੱਚ ਸੁਣਨਾ ਪਏਗਾ ਕਿ ਅਸੀਂ ਲਾਇਕ ਪੁੱਤਰ ਨਹੀਂ ਸਾਬਤ ਹੋ ਸਕੇ। ਜੇ ਸਤਿਗੁਰੂ ਜੀ ਨੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਸਾਨੂੰ ਆਪਣੇ ਪੁੱਤਰ ਹੋਣ ਦਾ ਮਾਣ ਦਿੱਤਾ ਸੀ, ਏਡੀ ਵੱਡੀ ਵਿਰਾਸਤ ਦਿੱਤੀ ਸਾਨੂੰ ਸਾਡੇ ਸਤਿਗੁਰੂ ਜੀ ਨੇ ਸ਼ਹੀਦਾਂ ਦੀ, लेकिन असी लायक पुत्र होने का सबूत ता ही देवांगे जे उस सरहंद की दीवार नूं अपनी सारी दुनिया अंदर प्रचलित कर देवांगे। इस दीवार के अंदर गुरु कलगी तरपातशाह जी के साहबजादे ने शहादतां दित्तियां सन। इस चमकौर की गड़ी अंदर गुरु के दुलारिया ने गुरु के सिंघां ने अपना एक एक कतरा खून का डोल के इस चमकौर के इलाके नूं पवित्र कीता है। यह गल दुनिया नूं दसण की लोड़ है। जिद्दी वड्डी विरासत साडी है, जिद्दी वड्डी सानूं वाहिगुरु जी ने विरसे च दात दित्ती है, असीं बड़े अमीर हाँ, पर जिन्हें अमीर हाँ माफ करना उन्ने इस विरासत नूं लोकां तक असीं पहुंचा नहीं सके, चमका नहीं सके। अज दा दिहाड़ा सानूं यह प्रेरणा दिंदा है, गुरु कलगी धर पातशाह जी ने सब कुछ गवा के भी अपनी आण अणख ते अपनी सुतंत्रता नूं कायम रखिया। बिल्कुल इस तरह गुरबाणी के मार्ग से चल के जो गुरमुख हुंदा है, गुरमुख दा अर्थ है जिहड़ा वाहिगुरु जी दे प्यार जुड़ के आत्मक तौर ते सुतंत्र जीउंदा है, आत्मक तौर ते मुक्त हो जांदा है। जिहड़ा किसी नूं भै काहू को देत ने नह पैमानत आन, गुरबाणी ने गुरमुखपन दे लई सानूं मार्ग दित्ता है, गुरमुखपन ते चलन की प्रेरणा कीती है। सो सतगुरु सच्चे पातशाह जी इत्थे कह रहे ने कि जिहड़े गुरमुख जन ने उह सदा आनंद विच रहिंदे ने, उह भावें माछीवाड़े दे जंगलां चों भावें चमकौर की गढ़ी विचों। सियाने कहिंदे ने कि बनस्पति विच एक दरख्त हुंदा है जिहनूं कहिंदे पद्म वृक्ष, उहदे ते कदी पतझड़ नहीं आउंदी, उहनूं बनस्पति दा सरदार वृक्ष गिणिया जांदा है। बाकी रुत्तां बदलदियां दरख्तां ते प्रभाव पैंदा है, बनस्पति ते प्रभाव पैंदा है, लेकिन उस दरख्त दे पत्ते कदी नहीं झड़दे। जे इह पद्म वृक्ष बनस्पति दा सरदार वृक्ष है तां गुरु गोबिंद सिंह जी मनुखता दे सरदार मनुख ने, उह भावें आनंदपुर दे अंदर ने, भावें माछीवाड़े दे अंदर ने, भावें चमकौर दी गढ़ी दे अंदर ने, उन्हां ते बहार ही रही है, वह चढ़दी कला च रहे ने, उत्थे बैठ के भी उस प्यारे दे गुण गा रहे ने। यह है गुरमुख की पहचान, यह है गुरमुख की अवस्था कि माछीवाड़े दे जंगलां दे अंदर भी वह खिड़े मत्थे वाहिगुरु जी का शुकराना कर रहे ने, क्योंकि गुरमुखां दे अंदर इन्ना महान सुख हुंदा है। दुनिया भावें जतन कर ले कि उन्हें दुखी करना है, केड़ियां मुसीबतां नहीं जिहड़ियां गुरु कलगीधर पातशाह जी की जिंदगी विच नहीं आईयां। दुनिया त्याग की गल करती है, कोई मलंग जिहा बंदा बाहर निकल जाए कहिंदे जी बड़ा तगड़ा त्यागी है, परिवार छड्ड के चलिया गया है, अपनी जमीन छड्ड के चलिया गया, माफ करना यह कोई त्याग नहीं है। त्याग है कि चार पुत्र ने अपनी अखां दे सामने कुर्बान कर दिते, इहनूं त्याग किया जांदा है। त्याग है कि आनंदपुर साहिब जी वर्गा महान नगर जिहदी शान नूं देख के वड्डे वड्डे राजिआं दीआं लाड़ां डिगदीआं ने, उस आनंदपुर नूं उजाड़न लग्गिआं इक खिन नहीं लाया गुरु कलगीधर पातशाह जी ने, इहनूं त्याग किया जांदा है। इह है त्याग दी असल उदाहरण। त्याग है नहीं कि मैं जंगल च बैठा बड़ा त्यागी हाँ, जां मैं स्वाह मली ते त्यागी हाँ, इहनूं त्याग किया जांदा है कि सब कुछ हुंदिआं दुनिया की शोहरत, दुनिया की वडियाई, दुनिया दीआं सुख सहूलतां नूं लोकां दी खातर एक खिन विच कुरबान कर देना। उन्हां त्यागियां नूं पुछो कि तुसीं घर छड्डिआ पर लोकां लई की कीता है, इस समाज लई की कीता है। धर्मी बंदा वह है जिहड़ा मानवता दे लई जीउंदा है, मनुखता दे लई जीउंदा है, संसार लई जीउंदा है, समाज लई जीउंदा है। गुरु कलगीधर पातशाह जी ने मानवता की खातर अपना सब कुछ कुरबान कर दिता। विद्वान ने गल लिखी, खुशी नाल कुरबानियां देन चले, जोड़ी इस पासे जोड़ी इस पासे उस पासे, कहण लगे खिच सी सरकार नूं उस वेले थोड़ी इस पासे थोड़ी उस पासे, पर कोई यह गल आख सकदा नहीं जे कि तोड़ी जोड़ी इस पासे जां तोड़ी उस पासे, चारे लाल वतन तो वार के भी जोड़ी उस पासे थोड़ी इस पासे। गुरु कलगीधर पातशाह जी ने सब कुछ कुरबान करके भी वाहिगुरु जी का शुकराना किया, इन्हों त्याग कहिंदे ने। यह गुरमुखां दी अवस्था है, गुरमुखां दे अंदर महान सुख हुंदा है जिन्हों को खत्म नहीं कर सकता। सतगुरु गुरु अमरदास जी महाराज ये बचन कह रहे हैं।
महला तीजा,
फिर गुरु का एक पावन श्लोक है गुरु अमरदास जी दा।
से सैण से सज्जना जे गुरमुख मिलहै सुभाए,
जेड़े गुरु दी मत राही गुरमुख बन के वाहिगुरु जी दे प्यार जुड़ गए, सहज आत्मक अडोलता, सहज सुभा दा अर्थ हुंदा है अपने असली सुभा च आ गए, सहज सुभा। असीं कहिंदे सुते सिद्ध गल हो गई है, सुते सिद्ध। एक सुभा जिहड़ा सानूं परमात्मा ने दे के भेजिया सी, उह सुभा बड़ा भोड़ा सी। असीं कहिंदे बच्चा रब हुंदा, रब बच्चा रब दा रूप हुंदा, वाकिया बच्चा रब दा रूप है। ਉਹਦੇ ਅੰਦਰ ਕਿਸੇ ਨਾਲ ਕੋਈ ਵੈਰ ਨਹੀਂ, ਕੋਈ ਲੋਭ ਨਹੀਂ, ਕੋਈ ਲਾਲਚ ਨਹੀਂ, ਕੋਈ ਈਰਖਾ ਨਹੀਂ ਹੈ, ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਹੈ। ਬੱਚਾ ਰੱਬ ਦਾ ਰੂਪ ਹੁੰਦਾ, ਪਰ ਜਿਉਂ ਜਿਉਂ ਆਲੇ ਦੁਆਲੇ ਦਾ ਪ੍ਰਭਾਵ ਪੈਂਦਾ ਨਾ, ਫਿਰ ਜਦੋਂ ਕਹਿੰਦੇ ਕਿ ਇਹ ਮੇਰਾ ਇਹ ਮੇਰਾ, ਉਹ ਮੇਰਾ ਮੇਰਾ ਦਾ ਅਸਰ ਬੱਚੇ ਤੇ ਵੀ ਪੈ ਜਾਂਦਾ। ਹੱਥੋਂ ਹੱਥ ਨਚਾਈਏ ਵਣਜਾਰਿਆ ਮਿੱਤਰਾ, ਮਾਤ ਕਹੇ ਸੁਤ ਮੇਰਾ, ਉਹ ਮੈਂ ਮੇਰੀ ਦੇ ਚੱਕਰ ਬੱਚੇ ਦੇ ਅੰਦਰ ਵੀ ਮੈਂ ਮੇਰੀ ਵੜ ਜਾਂਦੀ ਹੈ। ਉਹਦਾ ਅਸਲੀ ਸੁਭਾਅ ਜਿਹੜਾ ਨਾ, ਜਿਵੇਂ ਪਾਣੀ ਤੇ ਕੱਖ ਕੰਨ ਪੈ ਜਾਏ ਤੇ ਪਾਣੀ ਲੁਕ ਜਾਂਦਾ, ਕੱਪੜਿਆਂ ਨੂੰ ਮੈਲ ਲੱਗ ਜਾਏ ਤੇ ਕੱਪੜਿਆਂ ਦਾ ਰੰਗ ਲੁਕ ਜਾਂਦਾ, ਉਹ ਮੈਂ ਮੇਰੀ ਮੇਰ ਤੇਰ ਦੇ ਅੰਦਰ ਉਹਦਾ ਅਸਲੀ ਸੁਭਾਵ ਜਿਹੜਾ ਸੀ ਉਹ ਲੁਕ ਗਿਆ। ਇਹ ਜੋ ਆਪਾਂ ਜਿਉ ਰਹੇ ਸਾਡਾ ਸੁਭਾਵ ਨਹੀਂ ਹੈ, ਇਹ ਪ੍ਰਭਾਵ ਹੈ ਆਲੇ ਦੁਆਲੇ ਦਾ। ਸੰਗਤ ਚ ਆਏ ਪ੍ਰਭਾਵ ਪੈ ਗਿਆ, ਬੜੇ ਗੁਰਮੁਖ ਬਣ ਜਾਂਦੇ ਆ। ਬਾਹਰ ਨਿਕਲੇ ਕਾਰੋਬਾਰ ਚ ਸਾਡਾ ਸੁਭਾਅ ਕੁਝ ਹੋਰ ਹੀ ਹੁੰਦਾ, ਆਪਾਂ ਇਕੱਲੇ ਤੌਰ ਤੇ ਵਿਚਰਦੇ ਸਾਡਾ ਸੁਭਾਅ ਕੁਝ ਹੋਰ ਹੁੰਦਾ। ਇਹ ਪ੍ਰਭਾਵ ਹੈ, ਇਹ ਸੁਭਾਵ ਨਹੀਂ ਹੈ। ਸੁਭਾਵ ਤੇ ਮਨੁੱਖ ਦਾ ਹੋਣਾ ਚਾਹੀਦਾ ਜੋ ਪ੍ਰਮਾਤਮਾ ਦਾ ਸੁਭਾਵ ਹੈ। ਪ੍ਰਮਾਤਮਾ ਕੀ ਅੰਸ ਆਪਾਂ, ਉਹ ਸਹਿਜ ਸੁਭਾਵ ਹੈ ਸਾਡਾ, ਤੇ ਜਿਹੜੇ ਗੁਰੂ ਦੀ ਮਾਤਰਾ ਹੀ ਪ੍ਰਮਾਤਮਾ ਦੇ ਪਿਆਰ ਜੁੜਦੇ ਗੁਰਮੁਖ ਨੇ ਉਹ ਸਹਿਜ ਸੁਭਾਅ ਵਿੱਚ ਜਿਉਂਦੇ ਨੇ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੀ ਜ਼ਿੰਦਗੀ ਇਸ ਤਰ੍ਹਾਂ ਦੀ ਬਣ ਜਾਂਦੀ, ਸੇ ਸੈਣ ਸੇ ਸੱਜਣਾ, ਅਸਲੀ ਸਾਡੇ ਮਿੱਤਰ ਉਹ ਨੇ, ਅਸਲੀ ਸਾਡੇ ਸੱਜਣ ਉਹ ਨੇ। ਗੁਰਬਾਣੀ ਕਹਿੰਦੀ ਦੁਨੀਆਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਏ ਬੰਧ, ਜਿੱਚਰ ਪਹਿਨਣ ਖਾਵਣੇ ਤਿੱਚਰ ਰੱਖਣ ਗੰਢ, ਜਿੱਤ ਦਿਨ ਕਿਸੇ ਨਾ ਹੋਵੇ ਤਿੱਤ ਦਿਨ ਬੋਲਣ ਗੰਧ। ਇਹ ਦੁਨੀਆਂ ਦੀ ਦੋਸਤੀ ਤੇ ਮਾਇਆ ਤੱਕ ਹੀ ਹੈ, ਸੁੱਖਾਂ ਤੱਕ ਹੀ ਹੈ। ਸੁੱਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੁੰ ਦਿਸ ਘੇਰੈ। ਲੇਕਿਨ ਜਿਹੜੇ ਗੁਰਮੁਖ ਜਨ ਨੇ ਉਹ ਸਾਡੇ ਅਸਲੀ ਸੱਜਣ ਨੇ, ਉਹ ਸਾਡੇ ਅਸਲੀ ਸੰਬੰਧੀ ਨੇ, ਜਿਹੜੇ ਗੁਰੂ ਰਾਹੀਂ ਆਪਣੇ ਸਹਿਜ ਸੁਭਾਅ ਵਿੱਚ ਲਿਵਲੀਨ ਹੋ ਗਏ, ਪ੍ਰਮਾਤਮਾ ਦੇ ਪਿਆਰ ਚ ਲਿਵਲੀਨ ਹੋ ਗਏ।
ਸਤਿਗੁਰ ਕਾ ਭਾਣਾ ਅਣ ਦਿਨ ਕਰਹਿ ਸੇ ਸੱਚ ਰਹੇ ਸਮਾਏ।
ਅਣ ਦਿਨ ਦਾ ਅਰਥ ਹੈ ਹਰ ਰੋਜ਼, ਜਿਹੜੇ ਹਰ ਰੋਜ਼ ਵਾਹਿਗੁਰੂ ਜੀ ਦੇ ਬਾਣੀ ਵਿੱਚ ਵਿਚਰਦੇ ਨੇ, ਗੁਰੂ ਕੀ ਰਜਾ ਚ ਵਿਚਰਦੇ ਨੇ। ਗੁਰਮਤ ਕਹਿੰਦੀ ਕਿ ਜੇ ਪ੍ਰਮਾਤਮਾ ਨੂੰ ਮਿਲਣਾ, ਪ੍ਰਮਾਤਮਾ ਨੂੰ ਮਿਲਣ ਦਾ ਰਸਤਾ ਹੈ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ ਵਾਹਿਗੁਰੂ ਜੀ ਦੀ ਰਜਾ ਵਿੱਚ ਚੱਲਣਾ। ਮਸਲਾ ਇਹ ਕਿ ਵਾਹਿਗੁਰੂ ਜੀ ਦਾ ਕੋਈ ਰੂਪ ਨਹੀਂ, ਰੰਗ ਨਹੀਂ, ਰੇਖ ਨਹੀਂ, ਜਾਤ ਨਹੀਂ, ਪਾਤ ਨਹੀਂ, ਵਾਹਿਗੁਰੂ ਜੀ ਦੀ ਰਜਾ ਚ ਕਿਵੇਂ ਚੱਲਿਆ ਜਾਏ? ਜੋ ਸਾਨੂੰ ਨਜ਼ਰ ਨਹੀਂ ਆ ਰਹੇ ਉਹਦੀ ਰਜਾ ਦਾ ਕਿਵੇਂ ਪਤਾ ਲੱਗੇ? ਅਸੀਂ ਵੱਡਾ ਵੱਡਾ ਕੋਈ ਕਾਰਜ ਕਰਨਾ ਹੁੰਦਾ, ਉਹਦਾ ਪਹਿਲਾਂ ਐਕਸਪੈਰੀਮੈਂਟ ਕਰਦੇ ਹਾਂ, ਤਜਰਬਾ ਕਰਦੇ ਹਾਂ, ਲੈਬਾਰਟਰੀ ਦੇ ਅੰਦਰ ਉਹਦਾ ਤਜਰਬਾ ਕੀਤਾ ਜਾਂਦਾ। ਬਿਲਕੁਲ ਰੱਬ ਦੀ ਰਜਾ ਵਿੱਚ ਚੱਲਣ ਦਾ ਪਹਿਲਾਂ ਤਜਰਬਾ ਕਰਨੇ, ਗੁਰੂ ਦੇ ਦਰ ਤੇ ਆ ਕੇ ਗੁਰੂ ਦੀ ਰਜਾ ਵਿੱਚ ਚੱਲਣ ਦਾ। ਜਦੋਂ ਗੁਰੂ ਦੀ ਰਜਾ ਚ ਚੱਲਾਂਗੇ ਨਾ, ਰੱਬ ਦੀ ਰਜਾ ਚ ਆਪਾਂ ਸੁੱਤੇ ਸਿੱਧਾ ਜਾਵਾਂਗੇ। ਜਿਹੜਾ ਬੰਦਾ ਗੁਰੂ ਦੀ ਰਜਾ ਵਿੱਚ ਨਹੀਂ ਚੱਲਿਆ, ਉਹ ਰੱਬ ਦੀ ਰਜਾ ਚ ਕਦੀ ਚੱਲ ਹੀ ਨਹੀਂ ਸਕਦਾ, ਰੱਬ ਦੀ ਰਜਾ ਦੀ ਉਹਨੂੰ ਸਮਝ ਲੱਗੇਗੀ ਨਹੀਂ। ਇਸ ਕਰਕੇ ਰੱਬ ਨੂੰ ਉਹ ਬੰਦਾ ਚੰਗਾ ਲੱਗਦਾ ਖਸਮੇ ਦਾ, ਖਸਮੇ ਸੋਈ ਭਾਵਦਾ, ਖਸਮੇ ਦਾ ਭਾਵੇ ਜਿਸ ਭਾਣਾ, ਜਿਹਨੂੰ ਰੱਬ ਦੀ ਰਜਾ ਹੀ ਮਿੱਠੀ ਨਹੀਂ ਲੱਗਦੀ, ਉਹ ਜਿੰਨਾ ਮਰਜ਼ੀ ਰੱਬ ਰੱਬ ਕਹੀ ਜਾਵੇ ਰੱਬ ਨੂੰ ਕਦੀ ਚੰਗਾ ਨਹੀਂ ਲੱਗੇਗਾ। ਰੱਬ ਦੀ ਰਜਾ ਜਦੋਂ ਮਿੱਠੀ ਲੱਗੇਗੀ, ਉਹਦੇ ਹੁਕਮ ਵਿੱਚ ਚੱਲਾਂਗੇ, ਤਾਂ ਆਪਾਂ ਸਚਿਆਰ ਬਣ ਸਕਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਗੁਰਮੁਖ ਜਨ ਨੇ ਉਹ ਸਤਿਗੁਰ ਕਾ ਭਾਣਾ ਅਨ ਦਿਨ ਕਰੇ, ਦਿਨ ਰਾਤ ਆਪਣੇ ਸਤਿਗੁਰੂ ਜੀ ਦੀ ਰਜਾ ਚ ਵਿਚਰਦੇ ਨੇ, ਗੁਰੂ ਦੇ ਹੁਕਮ ਵਿੱਚ ਵਿਚਰਦੇ ਨੇ, ਉਹਨਾਂ ਨੂੰ ਗੁਰਮੁਖ ਹੈ। ਅਤੇ ਸੇ ਸੱਚ ਰਹੇ ਸਮਾਏ, ਗੁਰੂ ਕੇ ਭਾਣੇ ਚ ਚੱਲਣ ਵਾਲਾ ਹਮੇਸ਼ਾ ਸੱਚ ਵਿੱਚ ਜੁੜਿਆ ਰਹਿੰਦਾ, ਉਹ ਸੱਚ ਸੁਣਦਾ, ਸੱਚ ਵੇਖਦਾ, ਮਨ ਸੱਚਾ, ਮੁਖ ਸੱਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ। ਉਹ ਸੱਚ ਦਾ ਸਾਥ ਦਿੰਦਾ, ਉਹ ਸੱਚ ਲਈ ਸੰਘਰਸ਼ ਕਰਦਾ, ਉਹ ਸੱਚੇ ਲੋਕਾਂ ਦਾ ਸਾਥ ਦਿੰਦਾ, ਸੱਚਾਈ ਦਾ ਸਾਥ ਦਿੰਦਾ ਹੈ।
ਦੂਜਾ ਭਾਏ ਲਗੇ ਸਜਣ ਨਾ ਆਖੀਐ ਜੇ ਅਭਿਮਾਨ ਕਰਹਿ ਬੇਕਾਰ।
ਜਿਹੜੇ ਅੰਦਰੋਂ ਮੋਹ ਮਾਇਆ ਜਾਂ ਦੁਨਿਆਵੀ ਸਵਾਰਥ ਵਿੱਚ ਲੱਗੇ ਨੇ, ਉਹ ਕਦੀ ਸੱਜਣ ਨਹੀਂ ਬਣ ਸਕਦੇ, ਉਹ ਤੁਹਾਡੇ ਕਦੀ ਮਿੱਤਰ ਨਹੀਂ ਬਣ ਸਕਦੇ, ਉਹ ਸ੍ਰੇਸ਼ਟ ਜਨ ਨਹੀਂ ਜਾਂ ਚੰਗੇ ਮਿੱਤਰ ਨਹੀਂ ਬਣ ਸਕਦੇ, ਕਿਉਂਕਿ ਉਹਨਾਂ ਦੇ ਅੰਦਰ ਅਭਿਮਾਨ ਹੈ ਤੇ ਅੰਦਰੋਂ ਉਹ ਵਿਕਾਰਾਂ ਦੇ ਨਾਲ ਜੁੜੇ ਹੋਏ ਨੇ। ਜਿਸ ਮਨੁੱਖ ਦੇ ਅੰਦਰ ਹੰਕਾਰ ਹੋਏ ਕਿ ਮੈਂ ਬੜਾ ਚੰਗਾ, ਮਾਫ ਕਰਨਾ, ਉਹ ਭਾਵੇਂ ਦੇਖਣ ਨੂੰ ਚੰਗਾ ਲੱਗੇ, ਮੁੱਖ ਤੋਂ ਵੀ ਚੰਗਾ ਕਹੀ ਜਾਏ, ਉਹ ਤੁਹਾਡਾ ਕਦੀ ਮਿੱਤਰ ਨਹੀਂ ਬਣ ਸਕਦਾ, ਕਿਉਂਕਿ ਉਹਦੇ ਅੰਦਰ ਹੰਕਾਰ ਹੈ। ਹੰਕਾਰੀਆਂ ਤੋਂ ਸਤਿਗੁਰੂ ਜੀ ਨੇ ਦੂਰ ਰਹਿਣ ਦੀ ਪ੍ਰੇਰਣਾ ਕੀਤੀ ਹੈ। ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਦੂਜੇ ਭਾਓ ਚ ਲੱਗ ਗਏ ਨੇ, ਦੇਖੋ ਦੂਜੇ ਭਾਓ ਚ ਲੱਗਾ ਤਾਂ ਪਹਿਲਾਂ ਆਪ ਹੀ ਵਿਗੋਚੇ, ਦੂਏ ਭਾਏ ਵਿਗੁਚੀਏ ਗੱਲ ਪਈ ਸੋ ਜਮਕੀ ਫਾਸ। ਜਿਹੜੇ ਵਾਹਿਗੁਰੂ ਨਾਲੋਂ ਟੁੱਟ ਕੇ ਦੂਜੇ ਭਾਓ ਚ ਲੱਗ ਗਏ, ਉਹ ਕਦੀ ਸੱਜਣ ਨਹੀਂ ਹੋ ਸਕਦੇ, ਉਹ ਕਦੀ ਤੁਹਾਡੇ ਮਿੱਤਰ ਨਹੀਂ ਹੋ ਸਕਦੇ, ਕਿਉਂਕਿ ਉਹਨਾਂ ਦੇ ਅੰਦਰ ਹੰਕਾਰ ਹੈ, ਵਿਕਾਰ ਨੇ, ਔਗਣ ਹਨ।
ਮਨਮੁਖ ਆਪ ਸੁਆਰਥੀ ਕਾਰਜ ਨ ਸਕੈ ਸਵਾਰ।
ਮਨਮੁਖ ਮਨ ਦੀ ਮਤ ਵਗਰ ਚੱਲਣ ਵਾਲਾ, ਭਾਵੇਂ ਮੇਰੇ ਵਾਂਗੂ ਚਿੱਟੇ ਕੱਪੜੇ ਹੀ ਉਹਨੇ ਪਾਏ ਹੋਣ, ਮਾਫ਼ ਕਰਨਾ, ਪਰ ਉਹ ਗੁਰੂ ਦੀ ਗੱਲ ਨਹੀਂ ਮੰਨਦਾ, ਗੁਰੂ ਦੇ ਮਾਰਗ ਤੇ ਨਹੀਂ ਚੱਲਦਾ, ਉਹ ਮਨਮੁਖ ਹੀ ਗਿਣਿਆ ਜਾਏਗਾ। ਮਨਮੁਖ ਦਰ ਜਿਹੜਾ ਆਪਣੀ ਮਨਮਰਜ਼ੀ ਅਨੁਸਾਰ ਚੱਲਦਾ ਹੈ, ਮਨ ਦੀ ਮਤ ਵਰਤਦਾ ਹੈ, ਗੁਰਮੁਖ ਦਰ ਜਿਹੜਾ ਗੁਰੂ ਦੀ ਮਤ ਅਨੁਸਾਰ ਰੱਬੀ ਰਜਾ ਵਿੱਚ ਵਿਚਰਦਾ ਹੈ। ਇਸ ਕਰਕੇ ਜਿਹੜੇ ਮਨਮੁਖ ਨੇ ਉਹ ਤੇ ਆਪ ਹੀ ਸਵਾਰਥੀ ਨੇ, ਉਹ ਮਨਮੁਖ ਤੇ ਆਪਣੀ ਜ਼ਿੰਦਗੀ ਅੰਦਰ ਹਮੇਸ਼ਾ ਹੀ ਆਪਣੇ ਸਵਾਰਥ ਦੀ ਗੱਲ ਕਰਦੇ, ਜਿੱਥੋਂ ਉਹਨਾਂ ਦਾ ਸਵਾਰਥ ਪੂਰਾ ਹੋਏ, ਜੇ ਧਰਮ ਦੀ ਦੁਨੀਆ ਸਵਾਰਥ ਪੂਰਾ ਹੁੰਦਾ ਧਾਰਮਿਕ ਕੱਪੜੇ ਪਾ ਲੈਂਦੇ ਨੇ, ਜਿੱਥੇ ਉਹਨਾਂ ਨੂੰ ਸਵਾਰਥ ਪੂਰਾ ਹੁੰਦਾ ਲੱਗਦਾ ਉਹ ਜਿਹਾ ਰੂਪ ਬਣਾ ਲੈਂਦੇ ਨੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮਨਮੁੱਖ ਤੇ ਆਪ ਸਵਾਰਥੀ ਉਹ ਤੁਹਾਡਾ ਸਾਥ ਕੀ ਦੇਵੇਗਾ। ਜਿਹੜਾ ਆਪ ਹੀ ਸਵਾਰਥੀ ਹੈ, ਜਿਹੜਾ ਆਪ ਲੋਭੀ ਹੈ, ਉਹ ਤੁਹਾਡਾ ਮਿੱਤਰ ਕੀ ਬਣੇਗਾ, ਉਹ ਤੁਹਾਡਾ ਸਾਥ ਕੀ ਦੇਵੇਗਾ। ਗੁਰਬਾਣੀ ਕਹਿੰਦੀ ਹੈ ਕਿ ਮਿੱਤਰ ਆਪਾਂ ਉਹਨੂੰ ਬਣਾਈਏ ਜਿਹੜਾ ਹਮੇਸ਼ਾ ਨਾਲ ਚੱਲੇ। ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਨ। ਸੱਜਣ ਉਹ ਨੇ ਜਿਹੜੇ ਹਮੇਸ਼ਾ ਨਾਲ ਚੱਲਣ। ਮਿੱਤਰਤਾ ਬਣੀ ਸੀ ਸਤਿਗੁਰੂ ਜੀ ਦੀ ਆਪਣੇ ਸਿੱਖਾਂ ਦੇ ਨਾਲ। ਖਾਲਸਾ ਮੇਰੋ ਇਸ਼ਟ ਸਿਹਰਦ, ਖਾਲਸਾ ਮੇਰੋ ਕਹੀਅਤ ਬਿਰਦ, ਖਾਲਸਾ ਮੇਰੋ ਸੱਜਣ ਸੂਰਾ। ਸਤਿਗੁਰੂ ਜੀ ਦੇ ਸਿੱਖਾਂ ਨੇ ਉਹ ਮਿੱਤਰਤਾ ਨਿਭਾਈ, ਕੇਵਲ ਸਤਿਗੁਰੂ ਜੀ ਨੇ ਨਹੀਂ ਨਿਭਾਈ, ਸਿੱਖਾਂ ਨੇ ਨਹੀਂ, ਗੁਰੂ ਨੇ ਵੀ ਨਿਭਾਈ ਹੈ। ਗੁਰੂ ਕਲਗੀਧਰ ਪਾਤਸ਼ਾਹ ਚਮਕੌਰ ਦੀ ਗੜੀ ਚ ਨੇ ਬੜੀ ਸੋਹਣੀ ਗਾਥਾ ਲਿਖੀ। ਵਿਦਵਾਨ ਨੇ ਬਾਬਾ ਜੁਝਾਰ ਸਿੰਘ ਜੀ ਤਿਆਰ ਹੋ ਕੇ ਤੁਰਨ ਲੱਗੇ ਨਾ ਜਦੋਂ ਜੰਗ ਨੂੰ, ਤੇ ਸਤਿਗੁਰੂ ਜੀ ਭਾਈ ਕਾਠਾ ਸਿੰਘ ਉਹਨਾਂ ਨੂੰ ਕਹਿਣਗੇ ਭਾਈ ਕਾਠਾ ਸਿੰਘ ਜੀ ਦਰਵਾਜ਼ਾ ਖੋਲ ਦਿਓ। ਭਾਈ ਕਾਠਾ ਸਿੰਘ ਮਦਨ ਸਿੰਘ ਕਹਿਣਗੇ ਮਹਾਰਾਜ ਇਹ ਦਰਵਾਜ਼ਾ ਨਹੀਂ ਖੁੱਲੇਗਾ, ਬੜੇ ਹੁਕਮ ਮੰਨੇ ਨੇ, ਇਹ ਨਹੀਂ ਮੰਨਿਆ ਜਾਏਗਾ। ਸਤਿਗੁਰੂ ਜੀ ਕਹਿਣਗੇ ਕਿਉਂ? ਕਹਿਣਗੇ ਮਹਾਰਾਜ ਇਸ ਕਰਕੇ ਤੁਹਾਡੇ ਚਾਰ ਸਨ, ਦੋ ਪਤਾ ਨਹੀਂ ਕਿੱਧਰ ਗਏ, ਜਿੱਧਰ ਗਏ ਜੋ ਹੁਣ ਹੈ ਸਾਨੂੰ ਪਤਾ। ਇੱਕ ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਸ਼ਹੀਦ ਹੋ ਗਿਆ, ਇੱਕ ਬਾਕੀ ਹੈ, ਉਹਨੂੰ ਤੁਸੀਂ ਤੋਰਨ ਲਈ ਤਿਆਰ ਹੋ ਗਏ ਹੋ। ਦੁਨੀਆਂ ਕੀ ਕਹੇਗੀ, ਇਤਿਹਾਸ ਕੀ ਕਹੇਗਾ ਕਿ ਸਿੱਖ ਆਪਣੇ ਗੁਰੂ ਦੇ ਇੱਕ ਬੱਚੇ ਨੂੰ ਨਹੀਂ ਬਚਾ ਸਕੇ? ਇਤਿਹਾਸ ਕੀ ਕਹੇਗਾ? ਸਿੱਖੋ ਸਾਨੂੰ ਇਤਿਹਾਸ ਕੀ ਕਹੇਗਾ ਕਿ ਸਾਨੂੰ ਸਾਡੇ ਸਤਿਗੁਰੂ ਜੀ ਨੇ ਏਡਾ ਵੱਡਾ ਵਿਰਸਾ ਦਿੱਤਾ ਚਮਕੌਰ ਦੀ ਗੜੀ ਦਾ, ਸਰਹੰਦ ਦੀ ਦੀਵਾਰ ਦਾ, ਅਸੀਂ ਉਸ ਵਿਰਸੇ ਦੇ ਪ੍ਰਥਾਏ ਕੀ ਕੀਤਾ, ਲੋਕਾਂ ਤੱਕ ਉਹਨੂੰ ਕਿੰਨਾ ਕੁ ਪਹੁੰਚਾਇਆ, ਸਾਨੂੰ ਇਤਿਹਾਸ ਕੀ ਕਹੇਗਾ? ਅੱਜ ਦੇ ਸਿੱਖਾਂ ਨੂੰ ਇਤਿਹਾਸ ਕੀ ਕਹੇਗਾ? ਸਾਡਾ ਇਤਿਹਾਸ ਲਿਖਿਆ ਜਾਣਾ ਜੋ ਕੁਝ ਆਪਾਂ ਕਰਦੇ ਹਾਂ। ਸਿੱਖ ਕਹਿੰਦੇ ਨੇ ਮਹਾਰਾਜ ਇਤਿਹਾਸ ਕੀ ਕਹੇਗਾ ਕਿ ਸਿੱਖ ਆਪਣੇ ਗੁਰੂ ਦੇ ਇੱਕ ਪੁੱਤਰ ਨੂੰ ਨਹੀਂ ਬਚਾ ਸਕੇ? ਗੱਲ ਮਿੱਤਰਤਾ ਦੀ ਚੱਲ ਰਹੀ ਹੈ, ਗੱਲ ਸੱਜਣ ਦੀ ਚੱਲ ਰਹੀ ਹੈ, ਸਿੱਖ ਤੇ ਗੁਰੂ ਦੀ ਮਿੱਤਰਤਾ ਕਿੱਡੀ ਵੱਡੀ ਹੈ। ਗੁਰੂ ਕਲਗੀਧਰ ਪਾਤਸ਼ਾਹ ਕਹਿਣਗੇ ਉਹ ਭਾਈ ਮਦਨ ਸਿੰਘ ਕਾਠਾ ਸਿੰਘ, ਮੈਨੂੰ ਪਤਾ ਕਿ ਤੁਹਾਡੀ ਕੀਮਤ ਕੀ ਹੈ, ਤੁਹਾਡੀ ਕੀਮਤ ਕੀ ਮੈਨੂੰ ਪਤਾ। ਇਹ ਗੱਲ ਚੇਤੇ ਰੱਖਣਾ, ਗੁਰੂ ਨੂੰ ਪਤਾ ਸਿੱਖ ਦੀ ਕੀਮਤ ਕੀ ਹੈ। ਗੁਰੂ ਕਹਿੰਦਾ ਇਹ ਨਹੀਂ ਕਿ ਕਿਰਪਾ ਕੇ ਸਜੇ ਹਮ ਹੈ ਨਹੀਂ, ਮੋਸੋ ਗਰੀਬ ਕਰੋੜ ਪਰੇ। ਗੁਰੂ ਕਹਿੰਦੇ ਇਹਨੇ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁੱਤ ਚਾਰ, ਲੇਕਿਨ ਮਾਫ਼ ਕਰਨਾ ਅੱਜ ਦੇ ਸਿੱਖ ਨੂੰ ਆਪਣੀ ਕੀਮਤ ਦਾ ਪਤਾ ਹੀ ਨਹੀਂ ਹੈ। ਅੱਜ ਸਿੱਖ ਨੂੰ ਆਪਣੀ ਕੀਮਤ ਦਾ ਪਤਾ ਨਹੀਂ ਮੇਰੀ ਕੀਮਤ ਕੀ। ਸਿੱਖ ਤੇ ਥੋੜੀਆਂ ਥੋੜੀਆਂ ਚੀਜ਼ਾਂ ਤੇ ਵਿਕ ਜਾਂਦਾ, ਸਿੱਖ ਤੇ ਥੋੜੀਆਂ ਥੋੜੀਆਂ ਚੀਜ਼ਾਂ ਪਿੱਛੇ ਆਪਣੀ ਵਿਰਾਸਤ ਨੂੰ ਵੇਚੀ ਜਾ ਰਿਹਾ, ਆਪਾਂ ਆਪਣੀ ਆਣ ਅਣਖ ਨੂੰ ਵੇਚ ਰਹੇ ਹਾਂ। ਗੁਰੂ ਕਲਗੀਧਰ ਪਾਤਸ਼ਾਹ ਕਹਿਣਗੇ ਭਾਈ ਮਦਨ ਸਿੰਘ ਤੁਹਾਡੀ ਕੀਮਤ ਦਾ ਮੈਨੂੰ ਪਤਾ ਹੈ। ਦੁਨੀਆਂ ਇਹ ਨਾ ਕਹੇ, ਇਤਿਹਾਸ ਇਹ ਨਾ ਕਹੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੁੱਤਰ ਪਿਆਰਾ ਕਰਕੇ ਬਚਾ ਲਿਆ ਤੇ ਲੋਕਾਂ ਦੇ ਪੁੱਤਰ ਮਰਵਾ ਦਿੱਤੇ। ਖੋਲ ਦਿਓ ਦਰਵਾਜ਼ਾ, ਜੁਝਾਰ ਸਿੰਘ ਸ਼ਹੀਦ ਹੋਏਗਾ। ਇਹ ਹੈ ਮਿੱਤਰਤਾ, ਇਹਨੂੰ ਕਹਿੰਦੇ ਨੇ ਪਿਆਰ। ਗੁਰੂ ਗੋਬਿੰਦ ਸਿੰਘ ਜੀ ਨੇ ਪਿਆਰ ਨਿਭਾਇਆ ਤੇ ਸਿੱਖਾਂ ਨੇ ਵੀ, ਜਿਹੜੇ 40 ਸਿੱਖ ਸਨ, 10 ਲੱਖ ਨੇ ਘੇਰਾ ਪਾਇਆ ਸਾਧ ਸੰਗਤ ਜੀ, ਕਿ ਉਹਨਾਂ ਵਿੱਚੋਂ ਕਿਸੇ ਨੇ ਕਿਹਾ ਸਤਿਗੁਰੂ ਜੀ ਆਪਾਂ ਭੁੱਖੇ ਹਾਂ, ਅਸੀਂ ਘਿਰ ਗਏ ਹਾਂ, ਅਸੀਂ ਥੱਕੇ ਹਾਂ, ਅਸੀਂ ਟੁੱਟੇ ਹਾਂ, ਅਸੀਂ ਲੜ ਨਹੀਂ ਸਕਦੇ ਮਹਾਰਾਜ, ਅਸੀਂ ਤੇ ਮਾਰੇ ਜਾਵਾਂਗੇ। ਕਿਸੇ ਇੱਕ ਸਿੱਖ ਨੇ ਇਹ ਗੱਲ ਨਹੀਂ ਕਹੀ, ਹਰ ਸਿੱਖ ਸੀਸ ਤਲੀ ਤੇ ਰੱਖ ਕੇ ਸੂਰਾ ਸੋ ਪਹਿਚਾਨੀ ਹੈ, ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰਿਆ ਕਬੂ ਨਾ ਛੱਡੇ ਖੇਤ। ਆਓ ਸਰਹੰਦ ਦੀ ਦੀਵਾਰ ਤੇ ਚਮਕੌਰ ਦੀ ਗੜੀ ਨੂੰ ਯਾਦ ਕਰਦੇ ਹਾਂ, ਆਪਣੀ ਕੀਮਤ ਪਹਿਚਾਣੀ ਹੈ, ਸਾਡੀ ਕੀਮਤ ਕੀ ਹੈ। ਅਸੀਂ ਨਿੱਕੀਆਂ ਨਿੱਕੀਆਂ ਕੁਰਸੀਆਂ ਬਦਲੇ ਵਿਕਣ ਵਾਲੇ ਨਹੀਂ ਹੈ, ਸਾਡੇ ਬਜ਼ੁਰਗਾਂ ਨੇ, ਉਹਨਾਂ ਬਾਬਿਆਂ ਨੇ ਇਹਨਾਂ ਨਵਾਬੀਆਂ ਨੂੰ ਠੋਕਰਾਂ ਮਾਰ ਕੇ ਇਸ ਦਰਬਾਰ ਵਿੱਚ ਸ਼ਹਾਦਤ ਦੇਣੀ ਪ੍ਰਵਾਨ ਕਰ ਲਈ ਸੀ। ਅੱਜ ਉਹ ਕੀ ਕਾਰਨ ਹੈ ਕਿ ਆਪਾਂ ਨਿੱਕੀਆਂ ਨਿੱਕੀਆਂ ਗੱਲਾਂ ਵਿੱਚ ਧੜੇ ਬੰਦੀਆਂ ਚ ਵੰਡੇ ਜਾਂਦੇ ਹਾਂ, ਆਪਸੀ ਖਹਿਬਾਜ਼ੀ ਸ਼ੁਰੂ ਹੋ ਜਾਂਦੀ ਹੈ? ਉਹਦਾ ਇੱਕੋ ਇੱਕ ਕਾਰਨ ਕਿ ਆਪਾਂ ਆਪਣੀ ਵਿਰਾਸਤ ਨੂੰ ਚੇਤੇ ਨਹੀਂ ਰੱਖਦੇ, ਆਪਣੇ ਬਜ਼ੁਰਗਾਂ ਨੂੰ, ਆਪਣੇ ਉਹਨਾਂ ਮਹਾਨ ਸ਼ਹੀਦਾਂ ਨੂੰ ਭੁਲਾ ਬੈਠੇ ਹਾਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਿ ਜਿਹੜੇ ਗੁਰਮੁਖ ਜਨ ਨੇ ਉਹ ਤੇ ਸੱਜਣਤਾ ਨਿਭਾਉਂਦੇ ਨੇ, ਅਖੀਰਲੇ ਸਮੇਂ ਤੱਕ ਚੱਲਦਿਆਂ ਵੀ ਨਾਲ ਜਾਂਦੇ ਨੇ, ਜਿੱਥੇ ਲੇਖਾ ਮੰਗੀਏ ਤਿੱਥੇ ਨਾਲ ਚਲਨ। ਔਰ ਜਿਹੜੇ ਮਨਮੁੱਖ ਨੇ ਉਹ ਕਦੀ ਮਿੱਤਰਤਾ ਨਹੀਂ ਨਿਭਾ ਸਕਦੇ, ਉਹ ਸਾਥ ਛੱਡ ਕੇ ਭੱਜ ਜਾਂਦੇ ਨੇ, ਭੱਜ ਵੀ ਗਏ ਸਨ ਕਈ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਮਨਮੁੱਖ ਜਿਹੜਾ ਹੈ ਉਹ ਕਦੀ ਨਾਲ ਨਹੀਂ ਨਿਭ ਸਕਦਾ, ਉਹ ਕਿਸੇ ਦਾ ਕਾਰਜ ਨਹੀਂ ਸਵਾਰ ਸਕਦਾ, ਕਿਉਂਕਿ ਸਵਾਰਥੀ ਹੁੰਦਾ ਹੈ।
ਨਾਨਕ ਪੂਰਬ ਲਿਖਿਆ ਕਮਾਵਣਾ ਕੋਈ ਨਾ ਮੇਟਣ ਹਾਰ।
ਕਹਿੰਦੇ ਜੋ ਪੂਰਵਲੇ ਕਰਮ ਲਿਖੇ ਗਏ ਸਾਡੇ ਨਾਲ ਉਹੀ ਕਮਾਉਣੇ ਪੈਣੇ ਨੇ, ਉਹਨਾਂ ਨੂੰ ਕੋਈ ਮੇਟ ਨਹੀਂ ਸਕਦਾ, ਉਹ ਸਾਨੂੰ ਭੋਗਣੇ ਪੈਣੇ ਹਨ।
ਪੌੜੀ
ਇਹ ਪਾਵਨ ਪੌੜੀ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਹੈ।
ਤੁਦ ਆਪੇ ਜਗਤ ਉਪਾਏਗਾ ਆਪ ਖੇਲ ਰਚਾਇਆ।
ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਵਾਹਿਗੁਰੂ ਜੀ ਹੋ, ਇਹ ਜਗਤ ਤੁਸੀਂ ਆਪ ਹੀ ਪੈਦਾ ਕੀਤਾ ਤੇ ਇਹ ਜਗਤ ਦੇ ਵਿੱਚ ਜੀਵਨ ਦੀ ਖੇਡ, ਜ਼ਿੰਦਗੀ ਦੀ ਖੇਡ ਤੁਸੀਂ ਆਪ ਹੀ ਬਣਾਈ ਹੋਈ ਹੈ।
ਤ੍ਰੈ ਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ।
ਵਾਹਿਗੁਰੂ ਜੀ ਇਹਦੇ ਵਿੱਚ ਮਾਇਆ ਦਾ ਮੋਹ, ਮਾਇਆ ਦੇ ਤਿੰਨ ਗੁਣ ਰਜੋ ਗੁਣ, ਸਤੋ ਗੁਣ, ਤਮੋ ਗੁਣ ਤੁਸੀਂ ਆਪ ਹੀ ਬਣਾਏ ਨੇ। ਗੁਰਬਾਣੀ ਵਿੱਚ ਬਚਨ ਕਿ ਕੁਰਬਾਨ ਕੀਤਾ ਤਿਸੇ ਵਿੱਚੋਂ ਜਿਨ ਮੋਹ ਮੀਠਾ ਲਾਇਆ। ਇਹ ਮਾਇਆ ਵੀ ਰੱਬ ਦੀ ਬਣਾਈ ਹੈ, ਮਾਇਆ ਮਾੜੀ ਨਹੀਂ ਹੈ, ਪਰਮਾਤਮਾ ਨੇ ਬਣਾਈ ਹੈ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਮਾਇਆ ਦਾ ਮੋਹ ਵੀ ਪਰਮਾਤਮਾ ਨੇ ਪੈਦਾ ਕੀਤਾ ਇਸ ਜਗਤ ਦੀ ਖੇਡ ਦੇ ਅੰਦਰ।
ਵਿੱਚ ਹੋ ਮੈਂ ਲੇਖਾ ਮੰਗੀਆ ਫਿਰ ਆਵੇ ਜਾਇਆ।
ਇਹ ਪਦਾਰਥ, ਇਹ ਮਾਇਆ ਰੱਬ ਦੀ ਬਣਾਈ ਹੋਈ ਹੈ, ਪਰ ਜਦੋਂ ਬੰਦਾ ਕਹਿੰਦਾ ਨਾ ਘਰ ਮੇਰਾ, ਇਹ ਧਨ ਮੇਰਾ, ਕਾਰੋਬਾਰ ਮੇਰਾ, ਇਹ ਹੋਮੇ ਹੈ, ਜਦੋਂ ਬੰਦਾ ਹੋਮੇ ਚ ਆ ਜਾਏਗਾ, ਮੈਂ ਮੈਰੀ ਦੇ ਚੱਕਰ ਵਿੱਚ ਆ ਜਾਏਗਾ, ਫਿਰ ਉਹਨੂੰ ਲੇਖਾ ਦੇਣਾ ਹੀ ਪਏਗਾ। ਕਿਉਂਕਿ ਹੋਮੇ ਵਿੱਚ ਬੰਦਾ ਹਮੇਸ਼ਾ ਔਗਣ ਕਰਦਾ, ਵਿਕਾਰ ਕਰਦਾ। ਹੋਮੇ ਦਾ ਇੱਕ ਬੜਾ ਵੱਡਾ ਰੋਗ ਹੈ ਜਿਸ ਤੋਂ ਮੁਕਤ ਹੋਣਾ ਬੜਾ ਔਖਾ ਹੈ। ਦੇਖੋ ਦੁਨਿਆਵੀ ਪਦਾਰਥ ਦੀ ਹੋਮੇ ਆ ਜਾਏ, ਆਪਾਂ ਗਿਣਦੇ ਹਾਂ ਕਿ ਬੰਦੇ ਨੂੰ ਗਿਆਨ ਨਹੀਂ ਹੈ, ਧਨ ਦਾ ਕੋਈ ਹੰਕਾਰ ਕਰੇ ਗਿਆਨ ਨਹੀਂ ਹੈ। ਹੈਰਾਨੀ ਦੀ ਗੱਲ ਹੈ ਕਿ ਬੰਦਾ ਤੇ ਧਰਮ ਕਮਾਉਣ ਦਾ ਵੀ ਹੰਕਾਰ ਕਰੀ ਚਲਿਆ ਜਾਂਦਾ, ਮੈਂ ਇੰਨੇ ਪਾਠ ਕਰਦਾ, ਮੈਂ ਇੰਨੀ ਸੇਵਾ ਕਰਦਾ, ਮੈਂ ਇੰਨਾ ਧਾਰਮਿਕ ਹਾਂ। ਹੰਕਾਰ ਭਾਵੇਂ ਧਨ ਦਾ ਹੋਵੇ, ਹੰਕਾਰ ਭਾਵੇਂ ਧਰਮ ਦਾ ਹੋਵੇ, ਉਹ ਬੜਾ ਦੁਖਦਾਈ ਹੈ। ਦੇਖੋ ਅਜੇ ਇੱਕ ਸੱਪ ਤੁਰਿਆ ਆਉਂਦਾ ਨਾ ਸਾਹਮਣੇ, ਖਤਰਨਾਕ ਹੈ, ਪਰ ਉਹਦੇ ਤੋਂ ਬਚਣ ਦਾ ਤੁਸੀਂ ਸਾਧਨ ਕਰ ਲੋਗੇ, ਦੌੜ ਭੱਜ ਕਰ ਲੋਗੇ, ਪਰ ਗੁੜ ਦੇ ਵਿੱਚ ਦਿੱਤੀ ਹੋਈ ਜ਼ਹਿਰ ਬੜੀ ਖਤਰਨਾਕ ਹੈ, ਉਹਦਾ ਪਤਾ ਹੀ ਨਹੀਂ ਲੱਗਦਾ। ਇਹ ਧਾਰਮਿਕ ਹੰਕਾਰ ਗੁੜ ਵਿਚਲੀ ਜ਼ਹਿਰ ਹੈ। ਜਦੋਂ ਮੈਂ ਕਹਿੰਦਾ ਮੈਂ ਬਹੁਤ ਵਧੀਆ ਕਥਾ ਕਰਦਾ ਹਾਂ, ਮੈਂ ਬਹੁਤ ਸੇਵਾ ਕਰਦਾ, ਮੈਂ ਬੜਾ ਸਿਆਣਾ, ਇਹ ਧਾਰਮਿਕ ਹੰਕਾਰ ਗੁੜ ਦੇ ਵਿਚਲੀ ਜ਼ਹਿਰ ਮਨੁੱਖ ਨੂੰ ਅੰਦਰੋਂ ਖਤਮ ਕਰੀ ਚਲੀ ਜਾਂਦੀ, ਮਨੁੱਖ ਨੂੰ ਪਤਾ ਨਹੀਂ ਲੱਗਦਾ। ਸਤਿਗੁਰੂ ਜੀ ਕਹਿੰਦੇ ਜਦੋਂ ਬੰਦਾ ਹੰਕਾਰ ਚ ਵਿਚਰੇਗਾ, ਮੋਹ ਮਾਇਆ ਦਾ ਜਾਂ ਦੁਨੀਆਂ ਦੀ ਕਿਸੇ ਚੀਜ਼ ਦਾ ਹੰਕਾਰ ਕਰੇਗਾ, ਉਹਨੂੰ ਲੇਖਾ ਦੇਣਾ ਪਵੇਗਾ, ਉਹ ਲੇਖੇ ਤੋਂ ਬਚੇਗਾ ਨਹੀਂ ਤੇ ਆਉਣ ਜਾਣ ਦੇ ਗੇੜ ਚ, ਜੰਮਣ ਮਰਨ ਦੇ ਗੇੜ ਚ ਪੈ ਜਾਵੇਗਾ।
ਜਿਨ੍ਹਾਂ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ।
ਵਾਹਿਗੁਰੂ ਜੀ ਨੇ ਕਿਰਪਾ ਕੀਤੀ, ਮਨੁੱਖਾ ਦੇ ਹੀ ਦਿੱਤੀ ਹੈ। ਮਨੁੱਖਾ ਦੇਹੀ ਅੰਦਰ ਸਭ ਤੋਂ ਵੱਡੀ ਬਖਸ਼ਿਸ਼ ਹੈ ਕਿ ਸਾਨੂੰ ਗੁਰੂ ਦੀ ਸੰਗਤ ਮਿਲ ਜਾਏ। ਗੁਰਬਾਣੀ ਇਹ ਗੱਲ ਕਹਿੰਦੀ ਹੈ, ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਜਦੋਂ ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਵਾਹਿਗੁਰੂ ਦੀ ਹਜ਼ੂਰੀ ਚ ਬੰਦਾ ਆਉਂਦਾ ਹੈ, ਸਾਹਿਬ ਜੀ ਕਹਿੰਦੇ ਸੇ ਗੁਰ ਸਮਝਾਇਆ, ਗੁਰੂ ਫਿਰ ਉਹਨਾਂ ਨੂੰ ਸਮਝਾਉਂਦਾ। ਸਤਿਗੁਰੂ ਕੋਲ ਅਸੀਂ ਸਮਝਣ ਲਈ ਆਉਂਦੇ ਹਾਂ, ਕੁਝ ਜਾਣਨ ਲਈ ਆਉਂਦੇ ਹਾਂ, ਬੈਠਣਾ ਮੁਬਾਰਕ ਹੈ, ਪਰ ਜੇ ਆਪਾਂ ਗੁਰੂ ਦੀ ਗੱਲ ਸੁਣ ਕੇ ਸਮਝੇ ਨਾ, ਤੇ ਗੁਰਬਾਣੀ ਇਹ ਗੱਲ ਕਹਿੰਦੀ ਇੱਥੇ ਬੈਠਣ ਦਾ ਕੋਈ ਆਪਾਂ ਲਾਹਾ ਨਹੀਂ ਖੜ ਸਕੇ। ਗੁਰੂ ਕਾ ਇੱਕ ਬਚਨ ਹੈ, ਜਿਹਨੇ ਗੁਰੂ ਦੀ ਗੱਲ ਸੁਣੀ ਨਹੀਂ ਸਮਝੀ ਨਹੀਂ, ਉਸ ਨੂੰ ਸੁੱਖ ਨਾ ਉਪਜੇ ਭਾਵੇਂ ਸੌ ਗੇੜਾ ਆਵੋ ਜਾਓ। ਸੌ ਗੇੜੇ ਮਾਰ ਲਏ ਗੁਰੂ ਦੇ ਕੋਲ ਭਾਵੇਂ, ਕੇਵਲ ਗੇੜੇ ਮਾਇਆ ਕੋ ਬੱਚਾ ਮੈਡੀਕਲ ਕਾਲਜ ਦੇ ਗੇੜੇ ਮਾਇਆ ਮਾਰਿਆ ਕੋ ਬੱਚਾ ਡਾਕਟਰ ਨਹੀਂ ਬਣ ਜਾਏਗਾ, ਉੱਥੇ ਜਾ ਕੇ ਕੁਝ ਸਮਝਣਾ ਪਏਗਾ। ਕੇਵਲ ਗੇੜੇ ਮਾਰਿਆ ਕੇਵਲ ਬੈਠਿਆ ਅਸੀਂ ਧਾਰਮਿਕ ਨਹੀਂ ਬਣ ਜਾਵਾਂਗੇ, ਗੁਰਮੁਖ ਨਹੀਂ ਬਣ ਜਾਵਾਂਗੇ, ਗੁਰੂ ਦੀ ਗੱਲ ਸਮਝਣੀ ਪਏਗੀ। ਜਿਨ੍ਹਾਂ ਦੇ ਭਾਗ ਜਾਗੇ ਸਤਿਗੁਰੂ ਜੀ ਨੇ ਉਹਨਾਂ ਨੂੰ ਸਮਝਾ ਦਿੱਤਾ, ਸੋਝੀ ਦੇ ਦਿੱਤੀ, ਜਿਨ੍ਹਾਂ ਗੁਰੂ ਕੀ ਗੱਲ ਸਮਝ ਲਈ, ਹਿਰਦੇ ਚ ਵਸਾ ਲਈ, ਉਹਨਾਂ ਨੂੰ ਜ਼ਿੰਦਗੀ ਦੇ ਸਾਰੇ ਸੁੱਖ ਮਿਲ ਗਏ।
ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਏਆ।
ਸਾਹਿਬ ਜੀ ਕਹਿੰਦੇ ਆ ਆਪਣੇ ਗੁਰੂ ਤੋਂ ਬਲਿਹਾਰ ਹਾਂ, ਆਪਣੇ ਗੁਰੂ ਤੋਂ ਸਦਾ ਕੁਰਬਾਨ ਹਾਂ, ਇਹੋ ਜਿਹੇ ਗੁਰੂ ਤੋਂ ਸਾਨੂੰ ਹਮੇਸ਼ਾ ਕੁਰਬਾਨ ਜਾਣਾ ਚਾਹੀਦਾ। ਸਾਹਿਬ ਸ੍ਰੀ ਗੁਰੂ ਦਾ ਗੁਰੂ ਕਾ ਇੱਕ ਬਚਨ ਚੇਤੇ ਕਰੀਏ, ਸਤਿਗੁਰ ਕੇ ਬਲਿਹਾਰੇ ਆਪਣੇ ਸਤਿਗੁਰ ਕੈ ਬਲਿਹਾਰ, ਸਤਿਗੁਰ ਕੈ ਬਲਿਹਾਰ ਆਪਣੇ ਸਤਿਗੁਰ ਕੈ ਬਲਿਹਾਰ, ਸਤਿਗੁਰ
ਬਲਿਹਾਰ ਆਪਣੇ ਸਤਿਗੁਰ ਕੈ ਬਲਿਹਾਰ, ਸਤਿਗੁਰ ਕੈ ਬਲਿਹਾਰ ਆਪਣੇ ਸਤਿਗੁਰ ਕੈ,
ਆਪਣੇ ਸਤਿਗੁਰੂ ਤੋਂ ਸਦਾ ਕੁਰਬਾਨ ਜਾਂਦੇ, ਜਿਸ ਸਤਿਗੁਰੂ ਜੀ ਨੇ ਕਿਰਪਾ ਕਰਕੇ ਸਾਨੂੰ ਸੋਝੀ ਦਿੱਤੀ ਹੈ, ਪਰਮਾਤਮਾ ਦੇ ਪਿਆਰ ਜੋੜਿਆ, ਅਸੀਂ ਜ਼ਿੰਦਗੀ ਦੀ ਬਾਜ਼ੀ ਜਿੱਤ ਸਕੇ ਹਾਂ, ਸਤਿਗੁਰੂ ਜੀ ਦਾ ਇਹ ਮੁੱਖ ਵਾਕ ਸਾਡੇ ਹਿਰਦੇ ਚ ਵਸੇ, ਔਰ ਗੁਰੂ ਦੇ ਮਾਤੇ ਚੱਲਦਿਆਂ ਅਸੀਂ ਆਪਣੇ ਵਿਰਸੇ ਨੂੰ ਸੰਭਾਲਦੇ ਹਾਂ, ਸਿਆਣੇ ਵਾਰਸ ਬਣੀਏ, ਆਪਣਾ ਵੀ ਤੇ ਸਾਡੀ ਵਿਰਾਸਤ ਦਾ ਨਾਂ ਦੁਨੀਆਂ ਚਮਕੇਗਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਉਹ ਭੁੱਲ ਚੁੱਕ ਦੀ ਖਿਵਾਂ। ਸਤਿਗੁਰੂ ਜੀ ਮਿਹਰ ਕਰਨੇ ਬਚਨ ਸਾਡੇ ਹਿਰਦੇ ਚ ਵਸਣ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਕੋਟਾਨਕੋਟ ਧੰਨਵਾਦ ਸਮੁੱਚੀ ਮੈਨੇਜਮੈਂਟ ਦਾ, ਮਾਨਯੋਗ ਸਿੰਘ ਸਾਹਿਬ ਜੀ ਦਾ, ਗੁਰੂ ਕੀ ਸੰਗਤ ਦਾ। ਆਖਰੀ ਪੰਕਤੀਆਂ ਮਾਨਯੋਗ ਭਾਈ ਸਾਹਿਬ ਜੀ ਸੁਣਾ ਰਹੇ ਨੇ, ਇਹਦੇ ਨਾਲ ਆਪਾਂ ਸਮਾਪਤੀ ਕਰਦੇ ਹਾਂ ਜੀ।
ਜਿਨ੍ਹਾਂ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ, ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।